ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਤੁਧਿਆ ਗਏ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣੈ ਮੇਰਾ ਤੇਰਾ ਕੀਤਾ ਜਤੋ ਨਾਹੀ ਮੈਨੂੰ ਜੋਗ ਕੀਤੋਈ ਮੈਂ ਨਿਰਗੁਣ ਆਜ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਤਨ ਮਨ ਥੀਵੈ ਹਰਿਆ ਜੀ ਨਾਨਕ ਨਾਮ ਮਿਲੈ ਤਾਂ ਜੀਵੈ ਹਰਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਨਾਮ ਮਿਲੈ ਤਾਂ ਜੀਵਾਂ ਮਨ ਥੀ ਵਹਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਨੂੰ ਬੇਨਤੀ ਹੈ ਰਸਨਾ ਪਵਿੱਤਰ ਹੁੰਦੀ ਹੈ ਧਾਰਨਾ ਵਿੱਚ ਬੋਲ ਕੇ ਵਾਹਿਗੁਰੂ ਦੇ ਗੀਤ ਗਾਈਏ ਜਿਸ ਤਰੀਕੇ ਨਾਲ ਹੋ ਸਕੇ ਗਾਈਏ ਤੇ ਸੰਗਤ ਨੂੰ ਬੇਨਤੀ ਹੈ ਪਹਿਲੇ ਹਿੱਸੇ ਵਿੱਚ ਦਾਸ ਬੋਲਦਾ ਫਿਰ ਸਾਰੇ ਵੀਰ ਭਰਾ ਬੋਲਿਆ ਫਿਰ ਭੈਣਾਂ ਤੀਜੀ ਵਾਰੀ ਸਾਰੇ ਗੱਜ ਕੇ ਬੋਲੋ ਨਾਨਕ ਨਾਮ ਮਿਲੈ ਤਾਂ ਜੀਵਾਂ ਨਾਨਕ ਨਾਮ ਮਿਲੈ ਤਾਂ ਜੀਵਾਂ ਹਰਿਆ ਜੀ ਨਾਨਕ ਨਾਮ ਮਿਲੈ ਤਾਂ ਮੁਹੱਬਤ ਜਿਨ ਸਹੀ ਸਕਿਆ ਜਿਨ ਮਨ ਹੋਰ ਮੁਖ ਹੋਰ ਸਿਖੰਡ ਕੱਚਿਆ ਰੱਤੇ ਇਸ਼ਕ ਖੁਦਾਏ ਰੰਗ ਦਿਦਾਦ ਕੇ ਵਿਸਰਿਆ ਜਿਨ ਨਾਮ ਸੇ ਭੋਏ ਭਾਰ ਥੀਏ ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ ਤਿੰਨ ਧਨ ਜਣੇ ਦੀ ਮਾਉ ਆਏ ਸਫਲ ਸੇ ਪਰਵਤਗਾਰ ਪਾਰ ਗਮ ਬੇਅੰਤ ਤੂੰ ਜਿਨੀ ਪਛਾਤਾ ਸੱਚ ਚੁੰਮਾ ਪੈਰ ਮੂੰਹ ਤੇਰੀ ਪਨ ਹੈ ਖੁਦਾਏ ਤੂੰ ਬਖਸ਼ੰਦਗੀ ਸੇਖ ਫਰੀਦ ਖੈਰ ਦੀ ਜੈ ਬੰਦਗੀ ਬੰਦਗੀ ਬਗੈਰ ਨਾਮ ਦੇਵ ਨੂੰ ਕੋਈ ਜਾਣਦਾ ਨਾ ਬੰਦਗੀ ਬਗੈਰ ਧੰਨਾ ਪੱਥਰਾਂ ਚ ਪਾਉਂਦਾ ਨਾ ਬੰਦਗੀ ਬਗੈਰ ਜਸ ਹੁੰਦਾ ਨਾ ਕਬੀਰ ਜੀ ਦਾ ਬੰਦਗੀ ਬਗੈਰ ਸੈਣ ਭਗਤ ਸਦਾਉਂਦਾ ਬੰਦਗੀ ਬਗੈਰ ਨਾ ਉਧਾਰ ਹੁੰਦਾ ਸਦਨੇ ਦਾ ਬੰਦਗੀ ਬਗੈਰ ਰਵਿਦਾਸ ਮਾਣ ਪਾਉਂਦਾ ਨਾ ਬੰਦਗੀ ਬਗੈਰ ਨਾ ਉਧਾਰ ਹੁੰਦਾ ਸੰਗਤ ਜੀ ਬੰਦਗੀ ਬਗੈਰ ਬੰਦਾ ਕਿਸੇ ਕੰਮ ਆਉਂਦਾ ਨਾ ਭਾਵੀ ਮਾਲਕਾ ਮੈਨੂੰ ਪੈਰ ਬੰਦਗੀ ਭਾਵੀ ਮਾਲਕਾ ਸਾਨੂੰ ਪੈਰ ਬੰਦਗੀ ਬੰਦਗੀ ਪਾਵੀ ਬੰਦਗੀ ਪਾਵੀ ਮਾਲਕਾ ਸਾਨੂੰ ਖੈਰ ਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਕਦੇ ਭੁੱਲਾਂ ਨਾ ਤੇਰੀ ਯਾਦ ਪਿਆਰਿਆ ਕਦੇ ਭੁੱਲਾਂ ਨਾ तेरी याद वाहे गुरु तेरी तार वाहिगुरु हर थम वजदी तेरी तार वाहिगुरु मंगना सिर दुखां के दुख देह नाम संतोखिया उतरे मन की भूख। सतसंग जी रसना पवित्र करो। सब तो पहला बुलंद आवाज विच फतेह बुलाओ। सारे आखो जी वाहेगुरु जी का खालसा वाहेगुरु जी की फतेह। सरवरे कायनात सरकारे कुल आलम पातशाह धन गुरु ग्रंथ साहिब सच्चे पातशाह जी दे पावन चरणा विच बैठण दा सुभाग समा प्राप्त होया है। पिंड वालियां ने तीन दिन का प्रोग्राम उलीकिया। दास ने दो दिन हाजरी भरन का वचन किया सी। सो पहले दिन हाजरी आप जी के चरणों च भर रहे हैं। सतगुरु बख्शिश करन सिर ते हथ रख के अपने दर घर की सेवा आपे लैण तां जो साडा तुहाडा सब का समां सफल हो सके। सुनते पनीत कहते पवित अपा रोज पढ़ने सच्चे पातशाह दे बचन। आनंद सुनो वडभागी हो सगल मनोरथ पूरे पार ब्रह्म प्रपाया उतरे सगल वसूरे दुख रोग संताप उतरे सुनी सच्ची बाणी संत साजन पे सरसे पूरे गुरते। सुनते पनीत कहते पवित सुन वाले ने जेड़े ओ ते पवित्र हन पुनीत हन ते कहण वाले ने जेड़े ओ ने पवित्र 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 पुनीत। तीन वारी पवित्र 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 कहो ते फिर एक पुनीत बनता। ते जेड़े सुन वाले ने कहिंदे ने महाराज गुरु अमरदास साहिब जी के सुन वाले पुनीत हन कहण वाले पवित्र हन। तीन गुणा वध फल मिलदा सुन वाले नूं सुनाउण वाले तों। आखो सतनाम
श्री वाहिगुरु।
पर पिछे सुन वाले इस करके रह जांदे आ ओ साल च दो वारी चार वारी दस वारी सुनदे आ कहण वालियां ने रोज ही कहना। आखो सतनाम
श्री वाहिगुरु।
ते जे नित सुनदे रहण बहुत वड्डा फल है। ਕਿਉਂਕਿ ਜਿਹੜਾ ਸੁਣਾਉਣ ਵਾਲਾ ਉਹ ਤੇ ਖਰਚ ਕਰ ਰਿਹਾ ਤੇ ਜਿਹੜਾ ਸੁਣਨ ਵਾਲਾ ਉਹਦਾ ਖਜ਼ਾਨਾ ਜਮ੍ਹਾਂ ਹੋ ਰਿਹਾ ਹੁੰਦਾ। ਸੁਣਨ ਵਾਲੇ ਦਾ ਮਹੱਤਵ ਬਹੁਤ ਵੱਡਾ ਹੈ, ਸੋ ਵੱਧ ਤੋਂ ਵੱਧ ਸਮਾਂ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਗੁਰਬਾਣੀ ਸੁਣੀਏ, ਗੁਰ ਇਤਿਹਾਸ ਸੁਣੀਏ, ਗੁਰਮਤ ਦੀਆਂ ਵਿਚਾਰਾਂ ਸਰਵਣ ਕਰੀਏ, ਕੰਨਾਂ ਦੁਆਰਾ ਸੁਣ ਕੇ ਫਿਰ ਨਿਧਿਆਸਨ ਕਰਨਾ, ਅਮਲ ਕਰਨਾ ਉਹਨਾਂ ਬਚਨਾਂ ਤੇ ਜੋ ਸਤਿਗੁਰੂ ਸਾਹਿਬ ਸਾਨੂੰ ਦੱਸ ਰਹੇ ਹਨ, ਉਹਦੇ ਉੱਪਰ ਪਹਿਰਾ ਦੇਣਾ, ਇਹੀ ਗੁਰਮੁਖਤਾਈ ਹੈ। ਇਹਦੇ ਤੋਂ ਬਿਨਾਂ ਜੀਵਨ ਨਹੀਂ ਬਣ ਸਕਦਾ। ਬਹੁਤ ਲੋਕ ਤੁਸੀਂ ਆਪਣੇ ਇਲਾਕੇ ਵਿੱਚ, ਆਪਣੇ ਪਿੰਡ ਵਿੱਚ, ਆਪਣੀ ਰਿਸ਼ਤੇਦਾਰੀ ਵਿੱਚ, ਆਪਣੇ ਪਰਿਵਾਰ 'ਚ ਹੀ ਵੇਖੇ ਹੋਣਗੇ ਜਿਹੜੇ ਜੁੜੇ ਸਨ ਪਰ ਟੁੱਟ ਗਏ। ਬੜਾ ਨਿਤਨੇਮ ਕਰਦੇ ਸੀ ਫਿਰ ਟੁੱਟ ਗਏ, ਸ੍ਰੀ ਸਾਹਿਬ ਪਾ ਲਈ ਫਿਰ ਲਾ ਦਿੱਤੀ, ਛਕਿਆ ਸੀ ਪਰ ਅੱਜ ਗੁਰੂ ਤੋਂ ਦੂਰ ਹੋ ਗਏ। ਉਹਦਾ ਕਾਰਨ ਇਹ ਆ, ਸੁਣਨਾ ਛੱਡ ਦਿੱਤਾ। ਆਖੋ ਸਤਨਾਮ। ਸੁਣਨਾ ਛੱਡ ਦਿੱਤਾ, ਸੁਣਨਾ ਭੁੱਲ ਗਏ ਆ ਸੰਗਤ ਜੀ। ਸੁਣਦੇ ਨਾਲ ਗੱਲ ਬਣਦੀ ਹੈ। ਚਾਰ ਜੋ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਜਪਜੀ ਸਾਹਿਬ ਦੇ ਵਿੱਚ ਚਾਰ ਪੌੜੀਆਂ ਸੁਣਨ ਦਾ ਮਹੱਤਵ ਹੀ ਦੱਸਿਆ ਕਿ ਸੁਣਨ ਦਾ ਫਲ ਕਿੱਡਾ ਵੱਡਾ। ਸੋ ਉਸ ਤੋਂ ਬਾਅਦ ਫਿਰ ਮੰਨਣ ਵਾਲਿਆਂ ਦਾ, ਜਿਨ੍ਹਾਂ ਨੇ ਸੁਣ ਕੇ ਮੰਨ ਲਿਆ, ਨਿਧਿਆਸਨ ਕੀਤਾ, ਬਚਨਾਂ ਤੇ ਪਹਿਰਾ ਦਿੱਤਾ। ਕਰਮ ਧਰਮ ਪਖੰਡ ਜੋ ਦਿਸੈ ਤਿਨ ਜਮ ਜਾਗਾਤੀ ਲੂਟੈ, ਨਿਰਮਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ, ਸੰਤੋ ਸਾਗਰ ਪਾਰ ਉਤਰੀਐ ਜੇ ਕੋ ਬਚਨ ਕਮਾਵੈ ਸੰਤਨ ਕਾ, ਸੋ ਗੁਰਪ੍ਰਸਾਦੀ ਤਰੀਐ। ਜਿਹੜੇ ਸਾਡੇ ਦਿਸਣ ਵਾਲੇ ਕਰਮ ਧਰਮ ਹਨ, ਮਰਜ ਕਹਿੰਦੇ ਨੇ, ਉਹ ਤੇ ਰਾਹ ਵਿੱਚ ਹੀ ਲੁੱਟੇ ਜਾਣਗੇ। ਜਦੋਂ ਦੁਨੀਆਂ ਵਿੱਚੋਂ ਜਾਣਾ ਤੇ ਜਮਾਂ ਦੀਆਂ ਫਾਹੀਆਂ ਪੈਣੀਆਂ ਨੇ, ਜਮਾਂ ਨੇ ਲੈ ਕੇ ਜਾਣਾ। ਕਹਿੰਦੇ ਜਿਹੜੇ ਕਰਮ ਧਰਮ ਤੇਰੇ ਦਿਸਦੇ ਰਹੇ ਆ ਨਾ, ਵੀ ਖੰਡ ਪਾਠ ਕਰਾ ਤਾ, ਲੰਗਰ ਲਾ ਤਾ, ਗੁਰਦੁਆਰੇ ਪੱਖਾ ਦੇ ਤਾ, ਉੱਤੇ ਨਾਂ ਲਿਖਾ ਤਾ, ਇਹ ਤੇ ਕਹਿੰਦੇ ਕਰਮ ਧਰਮ ਤੇਰੇ ਰਾਹ ਵਿੱਚ ਹੀ ਲੁੱਟੇ ਜਾਣਗੇ, ਸਿਰੇ ਤੇ ਪਹੁੰਚਣੇ ਹੀ ਨਹੀਂ। ਨਾਲ ਕੀ ਜਾਣਾ? ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ, ਉਹ ਨਾਲ ਜਾਣਾ ਹੈ ਜਿਹੜਾ ਅਸੀਂ ਆਪਣੇ ਕਮਰੇ 'ਚ ਬਹਿ ਕੇ, ਆਪਣੇ ਘਰ 'ਚ ਬਹਿ ਕੇ ਭਜਨ ਕੀਤਾ, ਜਿਹੜਾ ਸਵੇਰੇ ਅੰਮ੍ਰਿਤ ਵੇਲੇ ਉੱਠੇ ਹਾਂ, ਘੰਟਾ ਦੋ ਘੰਟੇ ਰੋਜ਼ ਲਾਉਂਦੇ ਹਾਂ। ਕਹਿੰਦੇ ਨੇ ਉਹ ਨਾਲ ਜਾਣਾ ਹੈ, ਦਿਸਣ ਵਾਲੇ ਕਰਮ ਧਰਮ ਇੱਥੇ ਹੀ ਰਹਿ ਜਾਣਗੇ ਸਾਰੇ। ਹੁਣ ਜਿਸ ਤਰ੍ਹਾਂ ਵੇਖੋ ਪਿਆਰਿਓ, ਜਮ ਲੁੱਟ ਲੈਂਦੇ ਨੇ, ਰਾਹ 'ਚ ਹੀ ਖੋਹ ਲੈਂਦੇ ਨੇ, ਸਿਰੇ ਤੱਕ ਨਹੀਂ ਪਹੁੰਚਦਾ। ਜਿਵੇਂ ਕੋਈ ਚੋਰ ਲੁਟੇਰਾ ਡਾਕੂ ਅੱਜ ਸਾਨੂੰ ਰਸਤੇ ਵਿੱਚ ਮਿਲ ਪਵੇ ਤੇ ਉਹ ਕੀ ਕਰੇਗਾ? ਸੋਨਾ ਲਹਾ ਲਏਗਾ, ਵੀ ਲਾਹ ਦੇ ਜੋ ਪਾਇਆ। ਹੋਰ ਕੀ ਕਰੇਗਾ? ਪਰਸ ਲੈ ਲਵੇਗਾ, ਜੋ ਤੇਰੇ ਕੋਲ ਹੈ ਮਾਇਆ ਉਹ ਵੀ ਦੇ ਦੇ। ਹੋਰ ਕੀ ਕਰੇਗਾ? ਬਸਤਰ ਲਹਾ ਲਏਗਾ। ਪਰ ਜੇ ਤੂੰ ਮੈਟ੍ਰਿਕ ਦੀ ਪੜ੍ਹਾਈ ਕੀਤੀ ਹੈ, ਕੋਈ ਲੁਟੇਰਾ ਉਹ ਨਹੀਂ ਹੋ ਸਕਦਾ। ਖੁਸ਼ਾਸਨਾ
ਸ੍ਰੀ ਵਾਹਿਗੁਰੂ।
ਜੇ ਕਿਸੇ ਨੇ ਐਮ ਏ ਕੀਤੀ ਹੋਵੇ, ਕਿਸੇ ਨੇ ਬੀ ਏ ਕੀਤੀ ਹੋਵੇ, ਕੋਈ ਵੀ ਪੜ੍ਹਾਈ ਕੀਤੀ ਹੋਵੇ, ਉਹ ਪੜ੍ਹਾਈ ਤੇ ਨਹੀਂ ਨਾ ਕੋਈ ਖੋ ਸਕਦਾ। ਉਹ ਗਿਆਨ ਜਿਹੜਾ ਜਿਹਦਾ ਸੰਬੰਧ ਤੇਰੇ ਮਨ ਨਾਲ ਹੈ, ਜਿਹਦਾ ਸੰਬੰਧ ਤਨ ਨਾਲ ਹੈ, ਉਹ ਲੁੱਟਿਆ ਜਾ ਸਕਦਾ। ਇਸੇ ਤਰ੍ਹਾਂ ਜਿਹੜਾ ਸਿਮਰਨ ਕਰਨਾ, ਜਿਹੜਾ ਭਜਨ ਕਰਨ ਵਾਲੇ ਗੁਰਮੁਖ ਪਿਆਰੇ ਨੇ, ਉਹ ਨਾਮ ਦਾ ਖਜ਼ਾਨਾ ਜਮ੍ਹਾਂ ਕਰਕੇ ਲੈ ਕੇ ਜਾਂਦੇ ਨੇ ਤੇ ਇੰਨਾ ਖਜ਼ਾਨਾ ਉਹਨਾਂ ਕੋਲ ਭਰਪੂਰ ਹੋ ਜਾਂਦਾ ਹੈ। ਕਹਿੰਦੇ ਉਹ ਇਕੱਲੇ ਆਪ ਹੀ ਨਹੀਂ, ਉਹ ਹੋਰਨਾਂ ਨੂੰ ਵੀ ਤਾਰਨ ਨੂੰ ਸਮਰੱਥ ਹੋ ਜਾਂਦੇ। ਜਿਵੇਂ ਧਨ ਧਨ ਰਾਜਾ ਜਨਕ ਹੈ, ਜਿਨ ਸਿਮਰਨ ਕੀਓ ਵਿਵੇਕ, ਏਕ ਘੜੀ ਕੇ ਸਿਮਰਨ ਪਾਪੀ ਕਰੇ ਅਨੇਕ। ਕਹਿੰਦੇ ਰਾਜੇ ਜਨਕ ਨੇ 18 ਕੁੰਡ ਨਰਕਾਂ ਦੇ ਭਰੇ ਹੋਏ ਖਾਲੀ ਕਰ ਦਿੱਤੇ ਸੀ, ਆਪਣਾ ਇੱਕ ਘੜੀ ਦਾ ਸਿਮਰਨ ਦੇ ਕੇ ਉਹਦਾ ਬਦਲੇ। ਕਹਿੰਦੇ ਵੀ ਕੁੰਡ ਤੇ ਖਾਲੀ ਕਰ ਦਿਆਂਗੇ ਰਾਜ, ਨਾ ਜੇ ਤੈਨੂੰ ਤਰਸ ਆਉਂਦਾ ਇਹਨਾਂ ਤੇ, ਇੱਕ ਕੁੰਡ ਨਰਕਾਂ ਦੇ ਖਾਲੀ ਕਰ ਦਿਆਂਗੇ, ਪਰ ਇਹਦੇ ਬਦਲੇ ਦਏਗਾ ਕਿ ਰਾਜਾ ਕਹਿੰਦਾ ਇੱਕ ਘੜੀ ਦਾ ਸਿਮਰਨ ਹੀ ਦੇ ਦੇਣਾ। ਜੇ ਕਿਤੇ ਮਨ ਜੁੜ ਜਾਏ, ਇੱਕ ਘੜੀ ਦਾ ਸਿਮਰਨ ਵੀ ਬਹੁਤ ਵੱਡੀ ਗੱਲ ਹੁੰਦੀ ਹੈ। ਕਬੀਰ ਇਹ ਘੜੀ ਆਦੀ ਹੁਣ ਤੇ ਆਦ, ਭਗਤਨ ਸੇਤੀ ਗੋਸ਼ਟ ਜੋਗੀ ਸੋ ਲਾਭ ਇੱਥੇ ਲਾਭ ਹੀ ਲਾਭ ਹੈ ਸੋ ਇਸੇ ਕਰਕੇ ਸਤਿਗੁਰੂ ਕਹਿੰਦੇ ਨੇ ਭਾਈ ਨਾਮ ਦਾ ਖਜ਼ਾਨਾ ਜਮ੍ਹਾਂ ਕਰੋ ਨਾਲ ਭਜਨ ਦਾ ਸਿਮਰਨ ਦਾ ਇਹ ਬਹੁਤ ਜ਼ਰੂਰੀ ਹੈ ਜਹ ਮਾਤ ਪਿਤਾ ਸੁਤਮੀਤ ਨਾ ਭਾਈ ਮਨ ਊਹਾ ਨਾਮ ਤੇਰੇ ਸੰਗ ਸਹਾਈ ਇੱਥੋਂ ਸਮਾਣੇ ਤੱਕ ਵੀ ਜਾਂਦੇ ਹਾਂ ਤੇ ਕਹਿੰਦੇ ਹਾਂ ਨਾ ਕੋਲ 10 ਰੁਪਈਏ ਵੀ ਚਾਹੀਦੇ ਆ ਨਹੀਂ ਤੇ ਲਾ ਦੇਣਾ ਕੰਡਕਟਰ ਨੇ ਥੱਲੇ ਚੱਲ ਬਈ ਪਟਿਆਲੇ ਜਾਣਾ ਸਮਾਣੇ ਜਾਣਾ ਕਿਤੇ ਵੀ ਜਾਣਾ ਕੁਛ ਤੇ ਜੇਬ ਚ ਪਾ ਕੇ ਤੁਰਨੇ ਆ ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆ ਭਾਈ ਇੱਕ ਦਿਨ ਤੂੰ ਐਡਾ ਲੰਮਾ ਰਾਹ ਹੈ ਜਿਹਦੇ ਉੱਤੇ ਤੂੰ ਜਾਣਾ ਹੈ ਉਹ ਐਡਾ ਲੰਮਾ ਰਸਤਾ ਜਿਹਦੇ ਕੋ ਨੀ ਗਿਣੇ ਜਾਂਦੇ ਆਖੋ
ਸਾਹਿਬਾ
ਜਿਹਦੇ ਕੋ ਮੀਲ ਗਿਣੇ ਹੀ ਨੀ ਜਾਂਦੇ ਜਹਿ ਮਾਰਗ ਕੇ ਕੰਨੇ ਜਾਹੇ ਨਾ ਕੋਸਾ ਉਹਦੇ ਕੋ ਨੀ ਗਿਣੇ ਜਾਂਦੇ ਫਿਰ ਉੱਥੇ ਕੀ ਆ ਹਰ ਕਾ ਨਾਮ ਊਹਾਂ ਸੰਗ ਤੋਸਾ ਸੱਚੇ ਪਾਤਸ਼ਾਹ ਕਹਿੰਦੇ ਨੇ ਨੇੜੇ ਵੀ ਕਿਤੇ ਜਾਣਾ ਹੋਵੇ ਤੇ ਪੱਲੇ ਕੁਝ ਨਾ ਕੁਝ ਬੰਨ ਕੇ ਤੁਰਨਾ ਜਿਸ ਤੁਰਨਾ ਹੈ ਕੁਝ ਨਾ ਕੁਝ ਪੱਲੇ ਲੈ ਕੇ ਜਾਈਦਾ ਜਿਹੜੇ ਰਾਹ ਤੇ ਤੂੰ ਪੈਣਾ ਉਹਦੇ ਕੋ ਨੀ ਗਿਣੇ ਜਾਣੇ ਉਹਦੇ ਵਾਸਤੇ ਵੀ ਕੋਈ ਖਜ਼ਾਨਾ ਜਮ੍ਹਾਂ ਕਰ ਲਾ ਪੱਲੇ ਕੁਝ ਹੋਏਗਾ ਤਾਂ ਹੀ ਗੱਲ ਬਣੇਗੀ ਨਹੀਂ ਤੇ ਠੋਕਰਾਂ ਖਾਣੀਆਂ ਪੈਣੀਆਂ ਪੱਲੇ ਬੰਨ ਦਰਗਾਹੀ ਖਰਚਾ ਪੱਲੇ ਬੰਨ ਲੈ ਬੰਨ ਦਰਗਾਹੀ ਖਰਚਾ ਵਾਟਾਂ ਨੇ ਦੂਰ ਦੀਆਂ ਬੰਦਿਆ ਬੰਦਿਆ ਵਾਟਾਂ ਨੇ ਦੂਰ ਦੀਆਂ ਪੱਲੇ ਬੰਨ ਲੈ ਬੰਨ ਦਰਗਾਹੀ ਖਰਚਾ ਪੱਲੇ ਬੰਨ ਲੈ ਬੰਨ ਦਰਗਾਹੀ ਖਰਚਾ ਵਾਟਾਂ ਨੇ ਦੂਰ ਦੀਆਂ ਬੰਦਿਆ ਪੱਲੇ ਬੰਨ ਲੈ ਪੱਲੇ ਬੰਨ ਦਰਗਾਹੀ
ਖਰਚਾ ਬਾਟਾਂ ਨੇ ਦੂਰ ਦੀਆਂ ਬੰਦਿਆ ਬੰਦਿਆ ਬਾਟਾਂ ਨੇ ਦੂਰ ਦੀਆਂ ਪੱਲੇ ਬੰਨ ਲੈ
ਪੱਲੇ ਬੰਨ ਦਰਗਾਹੀ ਖਰਚਾ ਪੱਲੇ ਬੰਨ ਲੈ ਬੰਨ ਦਰਗਾਹੀ ਖਰਚਾ ਵਟਾਂ ਦੂਰੀਆਂ ਤੇਰੀਆਂ ਤੇਰੀਆਂ ਵਟਾਂ ਦੂਰੀਆਂ ਪੱਲੇ ਬੰਨ ਲੈ
ਬੰਨ ਦਰਗਾਹੀ ਖਰਚਾ ਪੱਲੇ ਬੰਨ ਲੈ ਪੱਲੇ ਬੰਨ ਦਰਗਾਹੀ ਖਰਚਾ ਵਟਾਂ ਦੂਰੀਆਂ ਤੇਰੀਆਂ ਤੇਰੀਆਂ ਵਟਾਂ
ਬੋਲੋ ਸਾਰੀਆਂ ਭੈਣਾਂ
ਵਾਟਾਂ ਦੂਰ ਦੀਆਂ ਤੇਰੀਆਂ ਵਾਟਾਂ ਦੂਰ ਦੀਆਂ ਪੱਲੇ ਬੰਨ ਉੱਥੇ ਨਾਮ ਨੇ ਸਹਿਤ ਤੇਰੀ ਕਰਨੀ ਉੱਥੇ ਨਾਮ ਨੇ ਨਾਮ ਨੇ ਸਹਾਇਤਾ ਕਰਨੀ ਉੱਥੇ ਨਾਮ
ਨੇ ਸਹਾਇਤਾ ਕਰਨੀ ਉੱਥੇ ਨਾਮ ਨੇ
ਉੱਥੇ ਹਰੀ ਦੇ ਨਾਮ ਦੀਆਂ ਛਾਵਾਂ ਉੱਥੇ ਹਰੀ ਦੇ ਨਾਮ ਦੀਆਂ ਛਾਵਾਂ ਜਿੱਥੇ ਤੈਨੂੰ ਧੁੱਪ ਲੱਗਣੀ ਬੰਦਿਆ ਬੰਦਿਆ ਜਿੱਥੇ ਤੈਨੂੰ ਧੁੱਪ ਲੱਗਣੀ ਉੱਥੇ ਹਰੀ ਦੇ
ਹਰੀ ਦੇ ਨਾਮ ਦੀਆਂ ਛਾਵਾਂ ਉੱਥੇ ਹਰੀ ਦੇ ਉੱਥੇ ਹਰੀ ਦੇ ਨਾਮ ਦੀਆਂ ਛਾਵਾਂ ਜਿੱਥੇ ਤੈਨੂੰ ਧੁੱਪ ਲੱਗਣੀ ਬੰਦਿਆ ਬੰਦਿਆ ਜਿੱਥੇ ਤੈਨੂੰ ਧੁੱਪ ਲੱਗਣੀ ਉੱਥੇ
ਹਰੀ ਦੇ ਨਾਮ ਦੀਆਂ ਛਾਵਾਂ
ਉੱਥੇ ਹਰੀ ਦੇ ਉੱਥੇ ਹਰੀ ਦੇ ਨਾਮ ਦੀਆਂ ਛਾਵਾਂ ਜਿੱਥੇ ਤੈਨੂੰ ਧੁੱਪ ਲੱਗ
संपत बहु काम तह हर के नाम की तुम ऊपर शान। कहिंदे वाहिगुरु परमेश्वर दे नाम ने उत्थे शान करनी है, होर कोई साधन होर कोई तरीका उत्थे ऐसा नहीं। सो सत संगत जिथे कार विहार करो, जिथे खंड पाठ साहिब कराओ, जिथे लंगर लाओ, ये सब कुछ ठीक है, पर जेड़े दिसन वाले कर्म धर्म ने ए करो, पर नाल नाल सत संगत अपना भजन पाठ ओ नितनेम सिमरन जो गुप्त भी होना चाहिए। खुश सतना भोजन भजन खजाना नारी चारे पड़दे दे अधिकारी। आखो सतना ये चारे पड़दे दे अधिकारी हन, ते भजन जो है सिमरन है कुछ ना कुछ पल्ले ऐसा चाहिए जो सत संगत गुप्त हो, उठिए पता ही ना लगे। मैं वेख्या बहुत लोग घर विच कलेश पाई रखते ने, मैं कल्ला ही उठना है, दूजे उठते ही नहीं सवेरे, ते कई ते सवेरे सवेरे अमृत वेले उठ के इन्ने गर्म हो जाणगे कि सवेरे सवेरे ही गालां लग पैंदे ने कड्ढण, सवेरे सवेरे ही लड़ाई घर च कलेश। अमृत वेला होएगा जे सूरज चढ़िया नहीं, अजे दिन चढ़िया नहीं, चार बजे उधर भाई जी बोलते ने, उधर पूरियां गालां चलदियां ने, मैं कल्ला ही उठदा तुसी उठदे नहीं, भी चल जे तू उठिया है ते तू अमृत वेले दा अमृत ते लै, तू क्यों अमृत वेले नूं जहर बना रहा, तू अपना अमृत वेला क्यों खराब कर रहा। उठे हो तो ठीक है, भजन करो, सिमरन करो, अपना खजाना जमा करो, ते जेडे नहीं उठते एक दिन आपे अपने राह ते तुरनगे। एक बारी आवाज दियो जे नहीं उठते, अपना समा बर्बाद ना करो, समा सफल बनाउण दा यतन करना चाहिए, समय नूं लेखे विच लाउण दी कोशिश करो, उत्थे घर विच कलेश पा के झगड़ा खड़ा करके अपना समा बर्बाद नहीं करना चाहिए। कई बैठे भी रहणगे, नितनेम करदे होणगे, फिर सुरती उधर ही भी ये नहीं उठते, जे उठे हो ते आनंद लो, रस लो, अपने अमृत वेले नूं जहर ना बनाओ। परिवार वाले ते अपने आप जदों वेखणगे तेरे जीवन वल, मैं हमेशा आप जी दे चरणा विच बेनती कीती है कि ओना असर लैक्चर दा उपदेश दा नहीं हुंदा जिन्ना किसे दे प्रैक्टिकली जीवन नूं वेख के हुंदा। असली जेड़े वेख के किसे वल बणदे ने ना गुरमुख, ओह टुटदे भी नहीं, फिर ओह पक्के हुंदे। जेड़े हुण घरां दे विच मैं वेख्या, बहुत लोग आंदे ने साडे बच्चे नहीं सुधरदे, मावां कहिंदियां ने साडे पुत्तर नहीं सुधरदे, की करिए उन्हां दा, ते मैं हमेशा ये अर्ज कीती है कि अपना जीवन इदां दा बनाओ, बच्चे ये गल मन्नन कि साडा बापू बापू ही नहीं, साडा बापू संत भी आ, साडा बापू साधू भी आ, सानू किसे साधू दे चरण पवाउण दी लोड़ नहीं, घर च साडा बापू ही रब दा रूप बन गया। खुश सतनाम
श्री वाहिगुरु।
ये गल बच्चे कहण साडा अपना जीवन इदां दा होना चाहीदा, भैणा वल मातावां वल बच्चे वेखण, जे मां आखे पुत्रा चल बई केस रख लै, ते बच्चा अगों जवाब ना दे सके, इन्ना भय होवे, ओहनूं पता होवे कि मेरी मां 2 बजे उठ पैंदी है, 3 बजे उठ पैंदी आ, इशनान करके घंटा पहला सिमरन करदी आ, फिर गुरुद्वारा साहिब जांदी आ, प्रसाद लै के उत्थे पाठ सुन के फिर आ के जल पानी छकदी आ। इह ते साडे घर ही रब दा रूप है साडी मां। अज मावां कहिंदियां ने बच्चेओ अमृत छक लो, गुरुद्वारे जाया करो, साध संगत जाया करो, अगो बच्चे कहिंदे ने मैनूं पता तेरा साध संगत जाण वाली दा, सारे राह ते चुगलियां करदियां जांदियां ट्रालियां च बैठियां तुसीं, बच्चे ये जवाब देंदे ने, सच है गुरमुखो। बज बापू कहिंदा पुत्रा तू नहीं कृपान पांदा, वेख मैं श्री साहब पाई है, तू आंदा रहण दे बुढ़िया मैं वेखी है तेरी श्री साहब, मेरा निका जा बच्चा जेड़ा नहा के स्कूल जांदा, तू ते मुंह भी नहीं धोंदा चाह पीन लगा, मैनू पता तेरी श्री साहब दा किन्ना क भजन पाठ करना, ये बच्चियां ते गलत प्रभाव दे रहे हैं असीं। ਤੁਸੀਂ ਵੇਖੋ ਤੁਹਾਡੇ ਘਰਾਂ ਵਿੱਚ ਬੱਚੇ ਅੱਜ ਨਿੱਕੇ ਨਿੱਕੇ ਪੋਤਰੇ ਤੁਹਾਡੇ, ਅੱਜ ਮਿਹਰ ਏ ਸੱਚੇ ਪਾਤਸ਼ਾਹ ਦੀ, ਐਜੂਕੇਸ਼ਨ ਬਹੁਤ ਲੈ ਰਹੇ ਨੇ, ਮਹਾਰਾਜ ਦੀ ਬਖਸ਼ਿਸ਼, ਬੜੇ ਅੱਛੇ ਸਕੂਲ ਸਾਡਿਆਂ ਸ਼ਹਿਰਾਂ ਚ ਸਾਡਿਆਂ ਪਿੰਡਾਂ ਵਿੱਚ ਨੇ, ਔਰ ਭਾਵੇਂ ਕੋਈ ਗਰੀਬ ਤੋਂ ਗਰੀਬ ਵੀ ਹੋਵੇ ਉਹਦਾ ਹਮੇਸ਼ਾ ਹੀ ਇਹ ਯਤਨ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਅੱਛੇ ਸਕੂਲਾਂ ਵਿੱਚ ਪਾਈਏ। ਤੁਸੀਂ ਪੁੱਤ ਪੋਤਰਿਆਂ ਨੂੰ ਸਭ ਨੂੰ ਪੜ੍ਹਾ ਰਹੇ ਹੋ ਔਰ ਹਰ ਸਕੂਲ ਵਿੱਚ ਇਹੀ ਆਖਿਆ ਜਾਂਦਾ ਕਿ ਭਾਈ ਇਸ਼ਨਾਨ ਕਰਕੇ ਆਉਣਾ। ਬੱਚਿਆਂ ਨੂੰ ਜੇ ਇਸ਼ਨਾਨ ਨਾ ਕੀਤਾ ਹੋਵੇ ਝਿੜਕਾਂ ਪੈਂਦੀਆਂ ਨੇ, ਸੁਣਿਆ ਭੇਜਦੇ ਨੇ ਟੀਚਰ ਵੀ ਬੱਚਿਆਂ ਨੂੰ ਇਸ਼ਨਾਨ ਕਰਾ ਕੇ ਭੇਜਿਆ ਕਰੋ, ਸਵੇਰੇ ਇਹਨਾਂ ਨੂੰ ਇਸ਼ਨਾਨ ਕਰਾਓ। ਸਰਦੀ ਦੇ ਮੌਸਮ ਵਿੱਚ ਵੀ ਬੱਚੇ ਇਸ਼ਨਾਨ ਕਰਕੇ ਸਕੂਲ ਜਾਂਦੇ ਤੇ ਇੱਥੇ ਹਾਲ ਏਦਾਂ ਦਾ ਵੀ ਅੰਮ੍ਰਿਤ ਛਕਿਆ ਹੋਇਆ, ਉਹ ਨਿੱਕੇ ਨਿੱਕੇ ਪੋਤੇ ਵੇਖਦੇ ਨੇ ਵੀ ਅਸੀਂ ਤੇ ਇਸ਼ਨਾਨ ਕਰਕੇ ਚਾਹ ਪਾਣੀ ਪੀਂਦੇ ਹਾਂ, ਸਾਡਾ ਬਾਪੂ ਅੰਦਰ ਹੀ ਮੰਗਾ ਲੈਂਦਾ, ਬਿਸਤਰੇ 'ਚ ਪਿਆ ਹੀ ਰਜਾਈ 'ਚ ਜਾ ਪੀ ਜਾਂਦਾ। ਅਸਰ ਵੇਖੋ ਫਿਰ
ਬਿੰਨੀ ਰਹਿਣ ਦੇ ਚਮਕ ਦੇ ਤਾਰ ਜਾਗਦੇ ਪਿਆਰੇ ਰੱਬ ਦੇ
ਚਮਕਣ ਤਾਰੇ ਜਗ ਹੈ ਸੰਤ ਜਨਾ ਮੇਰੇ ਰਾਮ ਪਿਆਰੇ। ਕਹਿੰਦੇ ਜਿਹੜੇ ਭਿੰਨੀ ਰਹਿਣ ਵਿੱਚ ਤਾਰੇ ਚਮਕਦੇ ਨੇ ਤੇ ਤਾਰਿਆਂ ਦੇ ਨਾਲ ਜਿਹੜੇ ਜਾਗਦੇ ਨੇ ਉਹਨਾਂ ਦੇ ਹਿਰਦੇ ਸ਼ਾਂਤ ਹੁੰਦੇ ਨੇ ਸਿਮਰਨ ਕਰਕੇ, ਉਹੀ ਸੰਤ ਨੇ। ਭਾਵੇਂ ਕਿਸੇ ਰੂਪ ਵਿੱਚ ਕਿਸੇ ਵੀ ਕੱਪੜਿਆਂ 'ਚ ਕਿਸੇ ਵੀ ਥਾਂ ਰਹਿੰਦੇ ਹੋਣ, ਆਖੋ ਸਤਨਾਮ। ਜ਼ਰੂਰੀ ਨਹੀਂ ਉਹ ਗੁਰਦੁਆਰੇ ਰਹਿੰਦੇ ਹੋਣਗੇ, ਜ਼ਰੂਰੀ ਨਹੀਂ ਉਹਨਾਂ ਦਾ ਕੋਈ ਡੇਰਾ ਸਥਾਨ ਹੋਏਗਾ, ਉਹ ਆਪਣੇ ਘਰਾਂ ਵਿੱਚ ਬੈਠੇ ਵੀ ਜਿਹੜੇ ਜਾਗਣ ਵਾਲੇ ਨੇ ਸਿਮਰਨ ਭਜਨ ਕਰਕੇ ਜਿਨ੍ਹਾਂ ਦੇ ਅੰਦਰ ਸ਼ਾਂਤੀ ਆ ਚੁੱਕੀ ਹੈ ਉਹੀ ਸਾਧੂ ਨੇ, ਉਹੀ ਸੰਤ ਹਨ, ਉਹੀ ਗੁਰਮੁਖ ਨੇ। ਤੇ ਸਤਸੰਗ ਜੀ ਆਪ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਏ, ਅਸੀਂ ਸਾਰੇ ਵੇਖੀਏ ਸਾਡਾ ਆਪਣਾ ਜੀਵਨ ਕਿਹੋ ਜਿਹਾ। ਜਦੋਂ ਆਪਣਾ ਜੀਵਨ ਬਣਾ ਲਵਾਂਗੇ ਸਾਰੇ ਪਰਿਵਾਰ ਦਾ ਜੀਵਨ ਬਣ ਜਾਣਾ, ਹੌਲੀ 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 ਅਸਰ ਹੋਏਗਾ। ਤੇ ਤੁਹਾਨੂੰ ਪਤਾ ਹੈ ਤੁਹਾਡੇ ਪਰਿਵਾਰ ਵਿੱਚ ਜੇ ਦਾਦਾ ਜਾਂ ਪੜਦਾਦਾ ਜਾਂ ਅੱਗੇ ਕੋਈ ਨਾ ਕੋਈ ਐਸਾ ਸੀ ਨਾ, ਅਸੀਂ ਅੱਜ ਤੱਕ ਉਹਨਾਂ ਦੇ ਗੁਣ ਗਾਉਂਦੇ ਨਹੀਂ ਥੱਕਦੇ। ਸਾਡਾ ਬਾਬਾ ਤੇ ਜਥੇਦਾਰ ਸੀ ਇਲਾਕੇ 'ਚ, ਉਹ ਤੇ ਮੰਨਿਆ ਬੰਦਾ ਸੀ, ਉਹ ਤੇ ਬੜਾ ਗੁਰਮੁਖ ਸੀ, ਉਹਨੇ ਫਲਾਣੇ ਥਾਂ ਤੇ ਮੋਰਚਾ ਲਾਇਆ ਬਈ, ਉਹਨੇ ਫਲਾਣੇ ਥਾਂ ਤੇ ਆਹ ਕੀਤਾ। ਅਸੀਂ ਅੱਜ ਤੱਕ ਉਹਨਾਂ ਨੂੰ ਯਾਦ ਕਰ ਰਹੇ ਹਾਂ, ਅੱਜ ਤੱਕ ਉਹਨਾਂ ਦੀ ਸੋਭਾ ਹੁੰਦੀ ਹੈ ਵੀ ਸਾਡੇ ਵੱਡੇ ਵਡੇਰੇ ਇਹੋ ਜਿਹੇ ਸਨ। ਤੇ ਜੇ ਅਸੀਂ ਵੀ ਕੁਛ ਏਦਾਂ ਦਾ ਕਰਾਂਗੇ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਵੀ ਯਾਦ ਰੱਖਣਗੀਆਂ। ਤੇ ਸਾਡੇ ਕਰਮ ਅੱਜ ਏਦਾਂ ਦੇ ਬਣ ਗਏ ਨੇ ਕਿ ਬੱਚੇ ਸਤਸੰਗ ਤੋਂ ਉੱਥੇ ਸਤਿਕਾਰ ਕੀ ਕਰਨਾ ਹੈ, ਜ਼ਮੀਨ ਵਿਖਾਉਣਗੇ। ਉਹ ਉੱਥੋਂ ਤੱਕ ਸਾਡੀ ਕੋਈ ਜ਼ਮੀਨ ਹੁੰਦੀ ਸੀ, ਸਾਡੇ ਵਾਲੇ ਬੁੜੇ ਦਾ ਭੱਠਾ ਬਹਿ ਗਿਆ, ਨਸ਼ਿਆਂ ਦੇ ਵਿੱਚ ਹੀ ਬਸ ਸਾਰੀ ਰੋੜ ਦਿੱਤੀ ਉਹਨੇ। ਇਹ ਅੱਜ ਬੱਚੇ ਕਹਿੰਦੇ ਨੇ ਸਾਡੇ ਜੀਵਨ ਏਦਾਂ ਦੇ, ਸਾਡੇ ਵੱਲ ਵੇਖ ਕੇ ਉਹ ਕੋਈ ਸਤਿਕਾਰ ਨਹੀਂ ਦੇ ਰਹੇ। ਆਉਣ ਵਾਲੀਆਂ ਨਸਲਾਂ, ਆਉਣ ਵਾਲੀਆਂ ਪੀੜ੍ਹੀਆਂ ਇਹ ਸ਼ਬਦ ਵਰਤਿਆ ਕਰਨਗੀਆਂ ਵੀ ਇਹਨਾਂ ਨਸ਼ਿਆਂ ਦੇ ਵਿੱਚ ਪੈ ਗਏ ਸੀ, ਸਭ ਕੁਝ ਗਲਾਸੀ ਦੇ ਵਿੱਚ ਘੋਲ ਕੇ ਪੀ ਗਏ, ਛੱਡਿਆ ਹੀ ਨਹੀਂ ਕੱਖ, ਸਭ ਕੁਝ ਸਾਡਾ ਸੀ। ਤੇ ਜਦ ਸਾਧ ਸੰਗਤ ਉਹਨਾਂ ਨੂੰ ਜਿਉਂਦਿਆਂ ਨੂੰ ਵੀ ਲਾਂਤਾ ਨੇ, ਉਹਨਾਂ ਦੇ ਜਿਉਂਦਿਆਂ ਦੇ ਵੀ ਕੁੱਤੇ ਮੂੰਹ ਚੱਟਦੇ ਨੇ, ਚੁੱਕ ਚੁੱਕ ਕੇ ਲੋਕ ਛੱਡ ਕੇ ਜਾਂਦੇ ਨੇ, ਘਰਾਂ ਵਾਲੀਆਂ ਸਤਿਕਾਰ ਨਹੀਂ ਕਰਦੀਆਂ, ਸਭ ਕੁਝ ਜਿਹਨਾਂ ਵਾਸਤੇ ਕਰਦੇ ਉਹ ਪਰਿਵਾਰ ਸਤਿਕਾਰ ਨਹੀਂ ਕਰਦਾ। ਜਿਉਂਦਿਆਂ ਦੀ ਕਦਰ ਨਹੀਂ, ਮਰਨ ਤੋਂ ਬਾਅਦ ਕੀ ਕਦਰ ਹੋਏਗੀ ਉਹਨਾਂ ਲੋਕਾਂ ਦੀ। ਕੁਛ ਏਦਾਂ ਦਾ ਕਰੀਏ ਕਿ ਆਉਣ ਵਾਲੀਆਂ ਪੀੜ੍ਹੀਆਂ, ਆਉਣ ਵਾਲੀਆਂ ਨਸਲਾਂ ਜੇ ਦੁਨੀਆਂ ਨਹੀਂ ਤੇ ਆਪਣਾ ਪਰਿਵਾਰ ਤੇ ਘੱਟ ਤੋਂ ਘੱਟ ਜਸ ਗਾਵੇ। ਆਉਣ ਵਾਲੇ ਪੋਤੇ ਪੜੋਤੇ ਅੱਗੇ ਜਿਹੜੀ ਪੀੜ੍ਹੀ ਚੱਲੇਗੀ ਉਹ ਆਖਣ ਕਿ ਸਾਡਾ ਪੜਦਾਦਾ ਇਹੋ ਜਿਹਾ ਸੀ, ਸਾਡਾ ਬਾਪੂ ਇਹੋ ਜਿਹਾ ਸੀ। ਆਪਣੇ ਬੱਚੇ ਨੂੰ, ਪੋਤਰੇ ਨੂੰ ਗੋਦ ਵਿੱਚ ਬਿਠਾ ਕੇ ਸੁਣਾਓ ਸਾਹਿਬਜ਼ਾਦਿਆਂ ਦੀ ਸਾਖੀ, ਸਾਹਿਬਜ਼ਾਦੇ ਕੀ ਸਨ, ਉਹਨਾਂ ਦੀ ਕੁਰਬਾਨੀ ਕੈਸੀ ਸੀ। ਆਪਣੇ ਬੱਚਿਆਂ ਨੂੰ ਸੁਣਾਓ ਕਿ ਕਿਸ ਤਰ੍ਹਾਂ ਭਾਈ ਤਾਰੂ ਸਿੰਘ ਸਾਹਿਬ ਨੇ ਆਪਣੀ ਖੋਪਰੀ ਲੁਹਾ ਲਈ ਪਰ ਕੇਸ ਨਹੀਂ ਕਤਲ ਹੋਣ ਦਿੱਤੇ। ਆਪਣੇ ਬੱਚਿਆਂ ਨੂੰ ਸੁਣਾਓ ਕਿ ਸ਼ਵੇਗ ਸਿੰਘ ਤੇ ਸ਼ਹਿਬਾਜ਼ ਸਿੰਘ ਕੌਣ ਸਨ, ਉਹਨਾਂ ਨੂੰ ਜਾਣਕਾਰੀ ਦਿਓ, ਪਰ ਦੱਸਾਂਗੇ ਤੇ ਤਾਂ ਜੇ ਆਪ ਨੂੰ ਪਤਾ ਹੋਏਗਾ ਅੱਜਕੱਲ ਤੇ ਬਾਪੂ ਬੱਚਾ ਨਿੱਕਾ ਜਿਹਾ ਪੰਜਾਂ ਛਿਆਂ ਸਾਲਾਂ ਦਾ, ਲੈ ਜਾ ਪੁੱਤ 25 ਰੁਪਈਏ ਪਊਆ ਲੈ ਆ ਖੁਸ਼ਹਾਲਾ। ਇਹਦੇ ਤੋਂ ਉਹ ਸਿੱਖਿਆ ਕੀ ਲੈਣਗੇ ਫਿਰ ਬੱਚੇ ਸਾਡੇ, ਨਿੱਕੇ ਨਿੱਕੇ ਬੱਚਿਆਂ ਨੂੰ ਪੋਤਰਿਆਂ ਨੂੰ ਵਧੀਆ ਲੈਣ ਭੇਜਦਾ ਬਾਪੂ, ਉਹ ਸਿੱਖਿਆ ਕੀ ਲਏਗਾ ਫਿਰ ਬੱਚਾ, ਉਹ ਕਿਹੜੇ ਰਾਹ ਤੇ ਤੁਰੇਗਾ। ਵੱਡੇ ਹੋ ਕੇ ਅਸੀਂ ਝੂਰਦੇ ਰਹਿੰਦੇ ਹਾਂ, ਹਰ ਸਮੇਂ ਝੁਰਦੇ ਰਹੀਦਾ ਵੀ ਸਾਡੇ ਇਹ ਬੱਚੇ ਕਿਹੜੇ ਰਾਹ ਤੇ ਪੈ ਗਏ ਨੇ, ਪਰ ਅਸਲ ਵਿੱਚ ਉਹ ਸਾਡਿਆਂ ਨਕਸ਼ੇ ਕਦਮਾਂ ਤੇ ਚੱਲ ਰਹੇ। ਬਾਅਦ ਵਿੱਚ ਬਾਪੂ ਧਰਮੀ ਬਣ ਗਿਆ, ਪਰ ਜਿੱਥੇ ਕਿਤੇ ਵੀ ਜਾ ਕੇ ਬਖਸ਼ਿਸ਼ ਹੋ ਜਾਵੇ, ਮਿਹਰ ਹੋ ਜਾਵੇ, ਸਵੇਰ ਦਾ ਕਿਹਾ ਸ਼ਾਮ ਨੂੰ ਘਰ ਮੋੜ ਆਵੇ, ਉਹਨੂੰ ਭੁੱਲਿਆ ਨਹੀਂ ਕਹਿੰਦੇ। ਤੇ ਆਓ ਪਿਆਰਿਓ ਆਪਣੇ ਅਸਲੀ ਘਰ ਵਿੱਚ ਆਈਏ। ਬਚਪਨ ਵਿੱਚ ਜੇ ਕਿਸੇ ਨੇ ਆਖਿਆ ਨਾਮ ਜਪੋ ਤੇ ਕਹਿੰਦਾ ਜਵਾਨੀ ਆਉਣੀ ਹੈ, ਜਵਾਨੀ ਚ ਆਖਿਆ ਨਾਮ ਜਪੋ ਆਂਦਾ ਬੁਢੇਪਾ ਆਉਣਾ ਹੈ, ਤੇ ਹੁਣ ਬੁਢੇਪਾ ਆ ਗਿਆ ਤੇ ਉਹ ਵੀ ਅਜੇ ਕਹੀ ਜਾਂਦੇ ਅਜੇ ਹੋਰ ਠਹਿਰ ਜਾਓ। ਬਚਪਨ ਆਏਗਾ ਚਲਿਆ ਜਾਏਗਾ, ਜਵਾਨੀ ਆਏਗੀ ਚੱਲੀ ਜਾਏਗੀ, ਗੁਰਮੁਖੋ ਬੁਢੇਪਾ ਆਏਗਾ ਉਹਨੇ ਨਹੀਂ ਜਾਣਾ, ਬੁਢੇਪਾ ਜਾਏਗਾ ਤੇ ਸਾਨੂੰ ਨਾਲ ਲੈ ਕੇ ਜਾਊਗਾ ਖੋ ਸਤਨਾ, ਬੁਢੇਪੇ ਨੇ ਨਹੀਂ ਜਾਣਾ। ਤੇ ਇਸ ਕਰਕੇ ਬਚਪਨ ਚ ਕਹਿੰਦਾ ਸੀ ਫੇਰ ਜਪਾਂਗਾ, ਜਵਾਨੀ ਚ ਕਹਿੰਦਾ ਫੇਰ ਜਪਾਂਗਾ, ਹੁਣ ਬੁਢੇਪਾ ਆ ਗਿਆ ਤੇ ਜਪਣਾ ਕਦੋਂ ਆ, ਸਾਰੀ ਜ਼ਿੰਦਗੀ ਇੱਦਾਂ ਹੀ ਲੰਘ ਗਈ ਆ। ਅੱਜ ਮੇਰੇ ਕਹਿਣ ਦੀ ਗੱਲ ਨਹੀਂ, ਪਤਾ ਨਹੀਂ ਕਿੰਨੇ ਕੁ ਸਾਧੂਆਂ ਦੇ ਕੋਲ ਅਸੀਂ ਬੈਠੇ ਹਾਂ ਜ਼ਿੰਦਗੀ ਚ। ਮੈਂ ਫਲਾਣੇ ਸੰਤਾਂ ਦੇ ਬੜਾ ਨੇੜੇ ਰਿਹਾ ਜੀ, ਮੈਂ ਫਲਾਣਿਆਂ ਨੂੰ ਬੜਾ ਨੇੜੇ ਹੋ ਕੇ ਵੇਖਿਆ, ਪਤਾ ਨਹੀਂ ਕਿੰਨਿਆਂ ਕ ਦੇ ਨਾਲ ਵਾਅਦੇ ਕੀਤੇ ਨੇ, ਅਸੀਂ ਬੜਾ ਜਪਾਂਗੇ, ਅੰਮ੍ਰਿਤ ਵੇਲੇ ਉੱਠਾਂਗੇ, ਅਸੀਂ ਸਿਮਰਨ ਕਰਿਆ ਕਰਾਂਗੇ, ਆਹ ਬੱਚੇ ਵਿਆਹ ਲਈਏ, ਪੋਤੇ ਵਿਆਹ ਲਈਏ, ਆਹ ਕਾਰਜ ਕਰ ਲਈਏ। ਏਦਾਂ ਕਰਦਿਆਂ ਕਰਦਿਆਂ ਦਾੜੀਆਂ ਚਿੱਟੀਆਂ ਹੋ ਗਈਆਂ, ਅਜੇ ਵੀ ਨਹੀਂ ਮਨ ਮੰਨਦਾ। ਉਹ ਦਿਨ ਕਦੋਂ ਆਉਣਗੇ ਜਦ ਤੂੰ ਨਾਮ ਜਪੇਗਾ, ਉਹ ਦਿਨ ਕਦੋਂ ਆਉਣਗੇ ਵੀਰ ਸਾਹਿਬ ਕੇ ਲੁੱਟਲਾ ਹੁਣ ਖਜ਼ਾਨਾ ਖੁੱਲਾ ਹੈ, ਤੇ ਜੇ ਕਿਤੇ ਇਹ ਸਰੀਰ ਵਿੱਚੋਂ ਪ੍ਰਾਣ ਨਿਕਲ ਗਏ ਫਿਰ ਪਛਤਾਵਾ ਹੀ ਰਹਿ ਜਾਣਾ। ਜੇ ਕੰਮ ਜਵਾਨੀ ਚ ਹੁੰਦੇ ਨੇ, ਡਰਾਈਵਰੀਆਂ ਜਵਾਨੀ ਚ ਹੁੰਦੀਆਂ ਨੇ, ਸਰੀਰ ਤਕੜਾ ਹੋਵੇ ਤਾਂ ਹੀ ਗਈਆਂ ਚੱਲਦੀਆਂ। ਬਾਪੂ ਹੁਣ ਵਿਚਾਰੇ ਕਿੰਨੀ ਕੁ ਕਈ ਚਲਾਉਂਦੇ ਆ, ਬਾਪੂਆਂ ਤੋਂ ਟਰੈਕਟਰ ਥੋੜਾ ਚੱਲਦੇ ਆ, ਫਿਰ ਅੱਗੇ ਮੁੰਡੇ ਸਾਂਭ ਲੈਂਦੇ ਆ। ਜੇ ਸਤਸੰਗ ਟਰੈਕਟਰ ਜਵਾਨੀਆਂ ਚ ਚੱਲਣਗੇ, ਜੇ ਕਈਆਂ ਜਵਾਨੀਆਂ ਚ ਚੱਲਣਗੀਆਂ, ਜੇ ਘਰ ਦੇ ਕਾਰ ਵਿਹਾਰ ਜਵਾਨੀਆਂ ਚ ਹੋਣਗੇ ਨਾ, ਤੇ ਨਾਮ ਵੀ ਚੜ੍ਹਦੀ ਕਲਾ ਹੋਏਗੀ ਸਰੀਰ ਚ, ਉਦੋਂ ਹੀ ਜਪਿਆ ਜਾਣਾ। ਨਾਮ ਵੀ ਉਦੋਂ ਜਪਿਆ ਜਾਣਾ ਜਦੋਂ ਸਰੀਰ ਚ ਤਾਕਤ ਹੋਏਗੀ। ਜੇ ਬੜੇ ਬੇਤੇ ਮੰਜੇ ਤੇ ਪਏ ਆ ਤੇ ਫਿਰ ਨਾਮ ਜਪ ਲਓ, ਜੇ ਜ਼ਿੰਦਗੀ ਚ ਨਹੀਂ ਜਪਿਆ ਮਰਨ ਵੇਲੇ ਉਹਨੂੰ ਆਖੋ ਬਾਪੂ ਜੀ ਵਾਹਿਗੁਰੂ ਕੋ, ਵਾਹਿਗੁਰੂ ਕਹੇਗਾ ਹਾਏ, ਫਿਰ ਕਹੋ ਵਾਹਿਗੁਰੂ ਕੋ, ਫਿਰ ਹਾਏ 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 ਕਰਦੇ ਮਰਨਗੇ, ਵਾਹਿਗੁਰੂ ਕਿੱਥੋਂ ਨਿਕਲ, ਜੇ ਆਦਤ ਨਹੀਂ ਪਈ, ਜੇ ਸੁਭਾਅ ਨਹੀਂ ਪਿਆ, ਤੇ ਜੇ ਸੁਭਾਅ ਪਿਆ ਹੋਵੇ ਜਿਹੜੇ ਬਜ਼ੁਰਗਾਂ ਨੂੰ ਤੁਸੀਂ ਸਾਧ ਸੰਗਤ ਉਹਨਾਂ ਨੂੰ ਵੇਖੋਗੇ ਬਿਮਾਰੀ ਵਿੱਚ, ਜਦੋਂ ਵੀ ਉਹ ਸਾਧ ਸੰਗਤ ਦੁਖੀ ਹੋਣਗੇ ਤੇ ਉਹ ਹਾਏ ਹਾਏ ਨਹੀਂ ਕਰਦੇ, ਉਹ ਵਾਹਿਗੁਰੂ ਵਾਹਿਗੁਰੂ, ਕਿਉਂਕਿ ਰੋਜ਼ ਸਿਮਰਨ ਕਰਦੇ ਆ ਸਵੇਰੇ ਉੱਠ ਕੇ, ਉਹ ਮਰਨ ਵੇਲੇ ਵਾਹਿਗੁਰੂ ਵਾਹਿਗੁਰੂ ਕਰਦੇ ਆ, ਤੇ ਜਦੋਂ ਸਾਧ ਸੰਗਤ ਸਾਰੀ ਜ਼ਿੰਦਗੀ ਨਹੀਂ ਜਪਿਆ ਤੇ ਮਹਾਰਾਜ ਕਹਿੰਦੇ ਨੇ ਅਬ ਨਾ ਭਜਸ ਭਜਸ ਕਬ ਭਾਈ ਆਵੇ ਅੰਤ ਨਾ ਭਜਿਆ ਜਾਈ, ਜਦੋਂ ਅੰਤ ਸਮਾਂ ਆ ਗਿਆ ਫਿਰ ਭਜਿਆ ਨਹੀਂ ਜਾਣਾ, ਜਦੋਂ ਅੰਤ ਵੇਲਾ ਆ ਗਿਆ। ਸਾਧ ਸੰਗਤ ਭਾਈ ਗੁਰਦਾਸ ਜੀ ਬਹੁਤ ਸੁੰਦਰ ਇੱਕ ਪ੍ਰਮਾਣ ਦਿੰਦੇ ਆ, ਉਹ ਕਹਿੰਦੇ ਨੇ ਜੈਸੇ ਘਰ ਲਾਗੇ ਆਗ ਜਾਗ, ਕੂਆ ਖੋਦਿਓ ਚਾਹੇ ਕਾਰਜ ਨਾ ਸਿੱਧ ਹੋਏ ਰੋਏ ਪਛੋਤਾਈਏ। ਕਹਿੰਦੇ ਨੇ ਘਰ ਨੂੰ ਅੱਗ ਲੱਗ ਜਾਵੇ, ਪਹਿਲਾਂ ਸਾਰੀ ਜ਼ਿੰਦਗੀ ਖੂਹ ਹੀ ਨਾ ਪੁੱਟੇ, ਜਦੋਂ ਅੱਗ ਲੱਗੀ ਹੋਵੇ ਤੇ ਫਿਰ ਕਈ ਚੁੱਕ ਕੇ ਭੱਜਿਆ ਫਿਰੇ ਵੀ ਮੈਂ ਖੂਹ ਪੱਟਣ ਲੱਗਿਆ ਕਾਹਦੇ ਵਾਸਤੇ, ਕਹਿੰਦਾ ਖੂਹ ਪੱਟੂੰਗਾ ਪਾਣੀ ਕੱਢਾਂਗਾ ਤੇ ਫਿਰ ਮੈਂ ਅੱਗ ਬੁਝਾਵਾਂਗਾ। ਕਹਿੰਦੇ ਤੇਰੀ ਮੱਤ ਮਾਰੀ ਗਈ ਹੈ, ਟਾਈਮ ਤੇ ਖੂਹ ਨਹੀਂ ਪੁੱਟਿਆ ਜਾਂਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਭਾਈ ਗੁਰਦਾਸ ਜੀ ਕਹਿੰਦੇ ਨੇ ਟਾਈਮ ਤੇ ਨਹੀਂ, ਜੈਸੇ ਤੋ ਸੰਗਰਾਮ ਸਮੈ ਸਿੱਖਿਓ ਚਾਹੇ ਵੀਰ ਵਿਦਿਆ, ਅਨੱਥਾ ਉਦਮ ਜੈਤ ਪਦਵੀ ਨਾ ਪਾਈਐ। ਸੰਗਰਾਮ ਕਹਿੰਦੇ ਨੇ ਜੰਗ ਨੂੰ, ਯੁੱਧ ਨੂੰ, ਦੁਸ਼ਮਣ ਚੜ ਕੇ ਆਇਆ ਹੋਇਆ ਤੇ ਕਹਿੰਦਾ ਜਰਾ ਖਲੋ ਜਾਓ, ਕਿਉਂ? ਕਹਿੰਦਾ ਮੈਂ ਸ਼ਸਤਰ ਵਿਦਿਆ ਸੇਖਾ ਵਾਂ, ਫੇਰ ਆ ਕੇ ਮੁਕਾਬਲਾ ਕਰੂ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਜੇ ਤੂੰ ਪਹਿਲਾਂ ਨਹੀਂ ਸਿੱਖਿਆ ਹੋਏਗਾ ਤੇ ਫਿਰ ਜਿੱਤ ਨਹੀਂ ਸਕਦਾ, ਹਾਰ ਹੋ ਜਾਣੀ, ਹਾਰ ਫਿਰ ਨਹੀਂ ਜਿੱਤ ਸਕਦਾ, ਪਹਿਲਾਂ ਹੀ ਤਿਆਰੀ ਰੱਖ ਪਹਿਲਾਂ ਹੀ। ਹੁਣ ਇੱਥੇ ਵੀ ਹਿਸਾਬ ਲਾ ਲਓ ਵੀ ਜਿਨ੍ਹਾਂ ਦੇ ਸਾਡੇ ਦਿਲਾਂ ਤੇ ਰਾਜ ਨੇ ਗੁਰਮੁਖੋ, ਜਿੱਤ ਉਹਨਾਂ ਦੀ ਵੀ ਹੋਣੀ ਆ। ਆ ਜਿਹੜੇ ਹੁਣ ਵੋਟਾਂ ਵੇਲੇ ਮੂੰਹ ਦਿਖਾਉਂਦੇ ਆ ਉਹਨਾਂ ਦੀ ਜਿੱਤ ਕਿੱਥੋਂ ਹੋ ਜੂ? ਆਖੋ ਸਤਨਾਮ। ਜਿਹੜੇ 5 ਸਾਲ ਦੇ ਸਾਡਿਆਂ ਘਰਾਂ ਚ, ਸਾਡਿਆਂ ਇਲਾਕਿਆਂ ਚ, ਸਾਡਿਆਂ ਪਿੰਡਾਂ ਚ ਦਿਸ ਰਹੇ ਆ ਤੇ ਉਹੀ ਜਿੱਤਣਗੇ। ਜੇ ਕੋਈ ਆਖਿਆ ਵੀ ਮੈਂ 5 ਦਿਨਾਂ ਵਿੱਚ ਆ ਕੇ ਤੇ ਆਖਾਂ ਬੱਲੇ ਬੱਲੇ ਹੋ ਜਾਏਗੀ ਮੇਰੀ, ਜਾਂ ਤੱਕੜੀ ਲਵਾ ਲਾਂ, ਜਾਂ ਮੈਂ ਉਹ ਪੰਜੇ ਵਾਲਾ ਬਣ ਕੇ ਦੇ, ਇੱਦਾਂ ਥੋੜਾ ਗੱਲ ਬਣਦੀ। ਉਹ ਤੇ ਪਹਿਲਾਂ ਹੀ ਤਿਆਰੀ ਰੱਖਣੀ ਪਏਗੀ। ਜਿਹੜਾ ਦਿਲਾਂ ਤੇ ਰਾਜ ਕਰਨ ਵਾਲਾ, ਜਿਹੜਾ ਰੋਜ਼ ਸਾਨੂੰ ਦਿਸਦਾ ਰਿਹਾ, ਉਹਨੂੰ ਅੱਜ ਰੌਲਾ ਪਾਉਣ ਦੀ ਲੋੜ ਨਹੀਂ, ਪਤਾ ਆਪ ਹੀ ਜਿੱਤ ਜਾਣਾ। ਕਿਉਂਕਿ ਆਉਂਦਾ ਸੀ ਸਾਡੇ ਪਿੰਡਾਂ ਚ ਫਿਰਦਾ ਸੀ, ਜਿਹੜਾ ਟਾਈਮ ਤੇ ਹੀ ਆਇਆ ਉਹਨੂੰ ਨਹੀਂ, ਉਹ ਨਹੀਂ ਜਿੱਤ ਸਕਦਾ। ਜੀਵਨ ਦੀ ਬਾਜੀ ਵੀ ਉਹੀ ਜਿੱਤਦੇ ਨੇ ਗੁਰਮੁਖੋ, ਜਿਹੜੇ ਸ਼ੁਰੂ ਤੋਂ ਲੱਗੇ ਹੋਏ ਨੇ, ਜਿਹੜੇ ਜਵਾਨੀਆਂ ਵੇਲੇ ਲੱਗ ਗਏ ਆ। ਜੇ ਆਖੇ ਵੀ ਤੂੰ ਹੁਣ ਮੈਂ ਅੰਤ ਸਮੇਂ ਵਾਹਿਗੁਰੂ ਵਾਹਿਗੁਰੂ ਕਰ ਲਾਂਗਾ, ਫਿਰ ਤੇ ਮਨ ਜੁੜਨਾ ਹੀ ਨਹੀਂ। ਜਿਹੜੇ ਸਾਰੀ ਜ਼ਿੰਦਗੀ ਸ਼ਰਾਬ ਪੀਂਦੇ ਰਹੇ ਆ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਨਸ਼ਿਆਂ ਚ ਲੰਘਾ ਦਿੱਤੀ ਆ, ਮਰਨ ਵੇਲੇ ਬੱਚੇ ਆਖਣਗੇ ਬਾਪੂ ਜੀ ਕਹੋ ਵਾਹਿਗੁਰੂ, ਆਖੇਗਾ ਪਊਆ, ਤੁਸੀਂ ਆਖੋਗੇ ਬਾਪੂ ਜੀ ਵਾਹਿਗੁਰੂ ਕੋ, ਉਹ ਮਰਨ ਵੇਲੇ ਵੀ ਸ਼ਰਾਬ ਮੰਗੇਗਾ, ਮਰਨ ਵੇਲੇ ਵੀ ਉਹਦੀ ਸੁਰਤੀ ਸ਼ਰਾਬ ਚ ਜਾਊ। ਮਰਦੇ ਮਰਦੇ ਸ਼ਰਾਬੀ ਨੂੰ ਤੁਸੀਂ ਆਖੋ ਵਾਹਿਗੁਰੂ ਕਹਿ, ਨਹੀਂ ਕਹੇਗਾ, ਉਹਨੂੰ ਆਖੋ ਲਿਆ ਦੀਏ ਇਹਦੀ, ਜਾਂ ਕਹੂਗਾ ਲਿਆ ਦਿਓ ਕੋਠੇ ਤੋਂ ਛਾਲ ਮਾਰੂ, ਲਿਆਓ ਤੇ ਸਹੀ। ਉਹ ਨਸ਼ਾ ਹੀ ਮੰਗੇਗਾ ਮਰਨ ਵੇਲੇ ਵੀ, ਕਿਉਂਕਿ ਸਾਰੀ ਜ਼ਿੰਦਗੀ ਜੇ ਨਹੀਂ ਜਪਿਆ ਤੇ ਮਰਨ ਵੇਲੇ ਰੱਬ ਰੱਬ ਨਹੀਂ ਜਪਿਆ ਜਾ ਸਕਦਾ। ਭਾਈ ਗੁਰਦਾਸ ਜੀ ਕਹਿੰਦੇ ਨੇ ਜੈਸੇ ਤੋ ਸੰਗਰਾਮ ਸਮੈ ਸਿੱਖਿਓ ਚਾਹੇ ਵੀਰ ਵਿਦਿਆ, ਅਨੱਥਾ ਉਦਮ ਜੈਤ ਪਦਵੀ ਨਾ ਪਾਈਐ। ਤੇ ਅਗਲਾ ਪ੍ਰਮਾਣ ਦਿੰਦੇ ਨੇ ਜੈਸੇ ਨਿਸ ਸੋਵਤ ਸੰਗਾਤੀ ਚੱਲੇ ਜਾਤ ਪਾਛੈ ਭੌਰ ਭਏ ਭਾਰ ਬਾਂਧ ਚੱਲੇ ਕੱਤ ਜਾਈਏ, ਗਏ ਹੋਈਏ ਯਾਤਰਾ ਤੇ ਬੇਭੇਤਾ ਰਾਹ ਹੋਵੇ। ਤੇ ਸਤ ਸੰਗਤ ਜੀ ਸਵੇਰੇ ਸਵੇਰੇ ਸਾਰੇ ਉੱਠ ਕੇ ਚਲੇ ਜਾਣ ਤੇ ਤੂੰ ਸੁੱਤੇ ਹੀ ਰਹਿ ਜਾਏ ਤੇ ਫਿਰ ਸਮਾਨ ਚੁੱਕ ਕੇ ਕਿੱਧਰ ਜਾਏਗਾ? ਜੇ ਜਾਣਾ ਚਾਹੁੰਦਾ ਆਪਣੀ ਮੰਜ਼ਿਲ ਤੱਕ ਤੇ ਹਿੰਮਤ ਮਾਰ ਕੇ ਉੱਠਣਾ ਪੈਣਾ ਤੇ ਉਹਨਾਂ ਦੇ ਨਾਲ ਰਲਣਾ ਪੈਣਾ, ਨਹੀਂ ਤੇ ਪਿੱਛੇ ਰਹਿ ਜਾਏਗਾ, ਰਾਹ ਭੁੱਲ ਜਾਏਗਾ, ਭਟਕ ਜਾਏਗਾ। ਆਪਣੇ ਸਾਥੀਆਂ ਦੇ ਨਾਲ ਤੁਰ, ਅਸੀਂ ਵੇਖ ਰਹੇ ਹਾਂ ਸਾਡੇ ਨਾਲ ਕਈ ਜੰਮੇ ਬੜੀ ਗੁਰਮੁਖਤਾਈ ਹੋਈ, ਬੜੀ ਉਹਨਾਂ ਦੀ ਸੋਭਾ ਸਤਿਕਾਰ ਸਾਰਾ ਇਲਾਕਾ ਕਰਦਾ। ਸਾਡੇ ਪਿੰਡ 'ਚ ਹੀ ਜੰਮੇ, ਸਾਡੇ ਇਲਾਕੇ 'ਚ ਜੰਮੇ, ਸਾਡੇ ਸਾਧ ਸੰਗਤ ਗੁਆਂਢ 'ਚ ਜੰਮ ਕੇ ਕਿੱਥੇ ਦੀ ਕਿੱਥੇ ਪਹੁੰਚ ਕੇ ਗਈ। ਬਾਕੀ ਜਿਹੜੇ ਅਵੇਸਲੇ ਹਨ ਉਹ ਉੱਥੇ ਖਲੋਤੇ ਰਹਿ ਜਾਂਦੇ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ, ਜੈਸੇ ਨਿਸ ਸੋਵਤ ਸੰਗਾਤੀ ਚਲੇ ਜਾਤ, ਪਾਛੇ ਭੌਰ ਭੈ ਭਾਰ ਬਾਂਧ ਸਮਾਨ ਚੁੱਕ ਕੇ ਰਹਿ ਗਿਆ ਕੱਲਾ, ਚੱਲੇ ਕਤ ਜਾਈਏ ਕਿੱਧਰ ਜਾਏਗਾ। ਤੇ ਭਾਈ ਸਾਹਿਬ ਲਾਸਟ ਪੰਕਤੀ ਵਿੱਚ ਕਹਿੰਦੇ ਨੇ, ਤੈਸੇ ਮਾਇਆ ਧੰਦ ਅੰਧ ਅਵਧ ਬਿਹਾਏ ਜਾਏ। ਸਾਰੀ ਜ਼ਿੰਦਗੀ ਮਾਇਆ ਦਿਆਂ ਧੰਦਿਆਂ ਵਿੱਚ ਲੰਘਾ ਦਿੱਤੀ ਆ, ਸਾਰੀ ਜ਼ਿੰਦਗੀ ਮਾਇਆ ਮਾਇਆ ਕਰਦਿਆਂ ਲੰਘਾ ਦਿੱਤੀ ਆ, ਤੇ ਅੰਤ ਵੇਲੇ ਕੈਸੇ ਹਰ ਨਾਮ ਲਿਵ ਲਾਈਏ। ਅੰਤ ਵੇਲੇ ਰੱਬ ਨਾਲ ਕਿਵੇਂ ਲਿਵ ਲੱਗੇਗੀ ਤੇ ਸਾਰੀ ਜ਼ਿੰਦਗੀ ਰੱਬ ਯਾਦ ਨਹੀਂ ਕੀਤਾ, ਅੰਤ ਵੇਲੇ ਲਿਵ ਨਹੀਂ ਲੱਗ ਸਕਦੀ। ਇਸ ਕਰਕੇ ਸੰਗਤ ਜੀ ਪਹਿਲਾਂ ਹੀ ਆਪਣਾ ਸੁਭਾਅ ਬਣਾ ਲਈਏ ਤਾਂ ਜੋ ਅੰਤ ਸਮੇਂ ਦੁਖੀ ਨਾ ਹੋਣਾ ਪਵੇ। ਸੁਰਖਰੂ ਹੋ ਕੇ ਮੁੱਖ ਉਜਲਾ ਲੈ ਕੇ ਜਾਈਏ। ਆਪਾਂ ਰੋਜ਼ ਪੜ੍ਹਨੇ ਆ ਜਿੰਨੀ ਨਾਮ ਤੇ ਆਇਆ, ਗਏ ਮਸਕਤ ਘਾਲ, ਜਿਨ੍ਹਾਂ ਨੇ ਨਾਮ ਜਪਿਆ ਉਹ ਮਸਕਤਾ ਘਾਲ ਗਏ, ਨਾਨਕ ਤੇ ਮੁੱਖ ਉਜਲੇ, ਉਹ ਆਪਣਾ ਤੇ ਮੁੱਖ ਉਜਲਾ ਲੈ ਕੇ ਗਏ ਨੇ ਕੀਤੀ ਛੁੱਟੀ ਨਾਲ। ਕਹਿੰਦੇ ਉਹ ਕੱਲੇ ਆਪ ਹੀ ਨਹੀਂ ਤਰਦੇ, ਕਮਾਈਆਂ ਵਾਲੇ ਹੋਰਾਂ ਨੂੰ ਵੀ ਕਈਆਂ ਨੂੰ ਕੀਤੀ ਛੁੱਟੀ ਨਾਲ, ਉਹਨਾਂ ਨੇ ਕਈਆਂ ਨੂੰ ਜਮਾਂ ਦੀਆਂ ਫਾਈਆਂ ਤੋਂ ਛੁਡਾ ਦਿੱਤਾ, ਆਪਣੇ ਨਾਲ ਹੀ ਲੈ ਗਏ ਨੇ। ਆਖੋ ਸਤਨਾਮ। ਛੁਡਾ ਦਿੰਦੇ ਨੇ ਜਿਹੜੇ ਆਪ ਤਰੇ ਹੋਏ, ਜਿਹੜੇ ਜਪਣ ਵਾਲੇ ਨੇ ਉਹ ਕੱਲੇ ਆਪ ਹੀ ਨਹੀਂ ਤਰਦੇ, ਉਹ ਹੋਰਨਾਂ ਨੂੰ ਵੀ ਤਾਰਦੇ ਆ। ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਓ ਲੈਣ ਮਲਾਏ। ਸਾਨੂੰ ਕੋਈ ਇਹ ਨਾ ਆਖੇ ਦੁਨੀਆਂ ਵਿੱਚੋਂ ਜਾਣ ਤੋਂ ਬਾਅਦ ਕਿ ਇਹ ਮਰ ਗਿਆ ਤੇ ਚੰਗਾ ਹੋ ਗਿਆ, ਇਹਨੇ ਬੜੇ ਘਰ ਪੱਟੇ ਨੇ, ਬੜਿਆਂ ਨੂੰ ਸ਼ਰਾਬਾਂ ਵਾਲੇ ਪਾਸੇ ਲਾਇਆ। ਇਹ ਨਾ ਕੋਈ ਆਖੇ ਗੁਰਮੁਖੋ, ਬਸ ਸਾਰੇ ਜਿਉਂਦਿਆਂ ਨੂੰ ਵੀ ਕਹਿਣ ਤੇ ਜਾਣ ਤੋਂ ਬਾਅਦ ਵੀ ਕਹਿਣ ਕਿ ਕੋਈ ਮਿਲਿਆ ਸੀ, ਕੋਈ ਰਾਮ ਸੁਨੇਹੀ, ਕੋਈ ਰੱਬ ਦਾ ਪਿਆਰਾ ਮਿਲਿਆ ਸੀ। ਹਰ ਕੋਈ ਜਾਣ ਤੋਂ ਬਾਅਦ ਵੀ ਆਖੇ, ਪਰ ਉਪਕਾਰੀ ਆਏ ਤੇਰੇ ਜਨ, ਪਰ ਉਪਕਾਰੀ ਆਏ, ਪਰ ਉਪਕਾਰੀ ਆਏ ਤੇਰੇ ਜਨ, ਪਰ ਜਨਮ ਸਵਾਰ ਦਰਗਾਹ ਚੱਲਿਆ। ਇਹ ਆਖਣ ਲੋਕ ਸਾਡੀ ਅਰਥੀ ਦੇ ਪਿੱਛੇ ਤੁਰੇ ਜਾਂਦੇ ਹੋਏ, ਜੋ ਮਰਜ਼ੀ ਕਰ ਲਓ। ਇੱਕ ਦਿਨ ਤੇ ਚਾਰ ਭਰਾਵਾਂ ਨੇ ਜੋਗੀ ਲੈਣਾ, ਇੱਕ ਦਿਨ ਅਸੀਂ ਅਰਥੀ ਤੇ ਜਾਣਾ। ਧਿਆਨ ਦੇਣਾ, ਫਿਰ ਕੋਈ ਇਹ ਨਾ ਆਖੇ ਇਹ ਜੀਵਨ ਬਰਬਾਦ ਕਰਕੇ ਚੱਲਿਆ, ਜੀਵਨ ਦੀ ਬਾਜੀ ਹਾਰ ਕੇ ਚੱਲਿਆ। ਇਹ ਆਖਣ ਜਨਮ ਸਵਾਰ ਕੇ ਚੱਲਿਆ। ਗੁਰਮੁਖ ਜਨਮ ਸਵਾਰ ਦਰਗਹ ਚੱਲਿਆ, ਸੱਚੀ ਦਰਗਹ ਜਾਏ ਸੱਚਾ ਪਿੜ ਮੱਲਿਆ। ਜਿੱਤਣਾ ਕਿਸੇ ਨੇ ਆ, ਹਾਰ ਕਿਸੇ ਨੂੰ ਪੈਣਾ ਨੇ। ਕਿੰਨਾ ਜ਼ੋਰ ਲੱਗਿਆ ਪਿਆ ਸਾਡਾ, ਕੋਈ ਕਿਸੇ ਨੂੰ ਜਿੰਦਾਬਾਦ ਕਹਿੰਦਾ, ਕੋਈ ਕਿਸੇ ਨੂੰ ਮੁਰਦਾਬਾਦ ਕਹਿੰਦਾ। ਵੇਖ ਰਿਹਾ ਨਾ ਹੁਣ ਇਸ ਜਿੱਤ ਹਾਰ ਦਾ ਕਿੰਨਾ ਫਿਕਰ ਹੈ, ਵੀ ਜਿਹੜਾ ਸਾਡੇ ਵਾਲਾ ਉਮੀਦਵਾਰ ਹੈ ਉਹ ਜਿੱਤਣਾ ਚਾਹੀਦਾ, ਜੋ ਮਰਜ਼ੀ ਹੋ ਜਾ ਭਾਵੇਂ। ਤੇ ਮਹਾਰਾਜ ਕਹਿੰਦੇ ਨੇ, ਤੂੰ ਆਪਣੀ ਬਾਜੀ ਨਾ ਨਾ ਜੀਵਨ ਦੀ ਹਾਰ ਜਾਈ, ਲੋਕਾਂ ਦੀਆਂ ਜਿੱਤਾਂ ਹਾਰਾਂ ਦੇ ਪਿੱਛੇ ਤੇ ਬਥੇਰਾ ਫਿਰਨਾ, ਤੇਰਾ ਕੀ ਬਣੇਗਾ। ਅਸੀਂ ਆਪਣੇ ਬਾਰੇ ਸੋਚੀਏ, ਧਿਆਨ ਦੇਣਾ। ਗੁਰਮੁਖ ਜਿੱਤ ਗਏ ਜੀਵਨ ਵਾਲੀ ਬਾਜੀ, ਜਿਨ੍ਹਾਂ ਦਾ ਮੁੱਖ ਗੁਰੂ ਵੱਲ ਸੀ। ਗੁਰਮੁਖ ਜਿੱਤ ਗਏ ਜੀਵਨ ਵਾਲੀ ਬਾਜੀ, ਮਨ ਮੁਖ ਹਾਰ ਗਏ। ਗੁਰਮੁਖ ਜਿੱਤ ਗਏ ਜੀਵਨ ਵਾਲੀ ਬਾਜੀ, ਮਨ ਮੁਖ ਹਾਰ ਗਏ। बोलो भैनो
प्यारे जी मन मुख हार गए प्यारे जी मन मुख हार गए
प्यारे जी मन मुख हार गए प्यारे जी मन मुख हार गए
प्यारे जी मन मुख हार गए प्यारे जी मन मुख हार गए
गुरमुख जस के जीवन वाली बाजी जीवन वाली बाजी मन मुख हार गए जित के जीवन वाली बाजी मन मुख हार गए
जित हार बनी हुई है एक जित दा दूजा हार जांदा सारी जिंदगी सदा ही साडी जित नहीं हुंदी ते सदा ही हार नहीं हुंदी कदे जित जाईदा कदे हार जाईदा पर असल गल उदन बननी है जिदन जीवन दी बाजी जित के जावांगे इत्थे ते बंदा जित के आउंदा पाया जांदा हार उहदा नां जित नहीं रखिया उह जिहड़ा फुल्लां दा बना के पाउण भावें उह बनावटी फुल होन भावें ओ असली फुल होन ओदा नां रखिया हार भी बहुता चौड़ा ना हो अज जित के आया पाए जांदे ने हार भी हो सकदी है चेता रखी आखो सतनाम लद दिओ फुलां नाल पर है हार ही आ ओदा नां हार रखिया जित नहीं ओ जित दी खुशी नहीं ਉਹ ਹਾਰਾਂ ਨੂੰ ਵੇਖ ਕੇ ਯਾਦ ਰੱਖੇ ਉਹ ਉਹਦੇ ਦਿਮਾਗ ਚ ਭਾਵੇਂ ਆਵੇ ਨਾ ਆਵੇ ਪਰ ਇਹਦਾ ਅਰਥ ਬੜਾ ਡੂੰਘਾ ਆਖੋ ਸਤਨਾਮ ਸੋ ਸਤ ਸੰਗਤ ਜੀ ਧਿਆਨ ਦੇਣਾ ਅਸਲੀ ਗੁਰਮੁਖ ਉਹੀ ਨੇ ਜੀਵਨ ਦੀ ਬਾਜੀ ਜਿੱਤ ਗਏ ਜਿਹੜੇ ਸਤ ਸੰਗਤ ਅਸਲੀ ਰਾਜੇ ਉਹ ਨੇ ਜਿਉਂਦੇ ਵੀ ਚੜ੍ਹਦੀ ਕਲਾ ਚ ਰਹੇ ਜਾਣ ਤੋਂ ਬਾਅਦ ਵੀ ਉਹਨਾਂ ਦਾ ਨਾਮ ਬੜੇ ਪਿਆਰ ਸਤਿਕਾਰ ਨਾਲ ਲਿਆ ਜਾਂਦਾ ਛੱਪਰੀਆਂ ਚ ਬਹਿੰਦੇ ਹੋਏ ਛੱਪਰੀਆਂ ਚ ਰਹਿੰਦੇ ਹੋਏ ਵੀ ਉਹ ਰਾਜੇ ਨੇ ਰਾਜੇ ਦਾ ਅਰਥ ਹੁੰਦਾ ਜਿਹੜਾ ਰੱਜਿਆ ਹੋਇਆ ਹੋਵੇ ਜਿਹਨੂੰ ਰੱਜ ਨਹੀਂ ਆਇਆ ਉਹ ਕਦੇ ਰਾਜਾ ਨਹੀਂ ਉਹ ਦਿਖਾਵੇ ਦਾ ਹੀ ਰਾਜਾ ਹੁੰਦਾ ਉਹ ਭਾਵੇਂ ਜਿੱਡਾ ਵੱਡਾ ਮਰਜ਼ੀ ਮੰਤਰੀ ਬਣ ਜਾਏ ਮੰਤਰੀ ਦਾ ਅਰਥ ਅੱਜ ਕੱਲ੍ਹ ਰਾਜਾ ਹੀ ਹੈ ਪਹਿਲਾਂ ਮੰਤਰੀ ਹੁੰਦੇ ਸੀ ਵਜ਼ੀਰ ਅੱਜ ਕੱਲ੍ਹ ਮੰਤਰੀ ਨੇ ਫਰਕ ਹੈ ਥੋੜਾ ਜਿਹਾ ਪਰ ਹੈ ਤੇ ਉਹੀ ਹੈ ਨਾ ਗੱਲਬਾਤ ਪਰ ਗੁਰਮੁਖੋ ਰਾਜੇ ਦਾ ਅਰਥ ਹੁੰਦਾ ਜਿਹੜਾ ਰੱਜ ਗਿਆ ਉਹ ਰਾਜਾ ਹੈ ਤੇ ਜੇ ਛੱਪਰੀ ਚ ਰੱਜ ਗਿਆ ਜਿਹੜਾ ਬੰਦਾ ਜੇ ਕਹਿੰਦਾ ਕਿ ਦੋ ਕੋਠੇ ਰੱਬਾ ਤੂੰ ਦਿੱਤੇ ਨੇ ਦੋ ਚਾਰ ਕਿੱਲੇ ਜ਼ਮੀਨ ਆ ਲੰਘ ਗਈ ਬੜੀ ਸੋਹਣੀ ਬਸ ਕਿਸੇ ਚੀਜ਼ ਦੀ ਲੋੜ ਨਹੀਂ ਉਹ ਰਾਜਾ ਹੈ ਉਹ ਜਿੱਥੇ ਵੀ ਬੈਠਾ ਉਹ ਰਾਜਾ ਹੈ ਉਹ ਛੱਪਰੀ ਚ ਬੈਠਾ ਵੀ ਰਾਜਾ ਹੈ ਤੇ ਅਰਬਾਂ ਰੁਪਇਆ ਪਾ ਕੇ ਵੀ ਜਿਹੜਾ ਕਹਿੰਦਾ ਹੋਰ 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 ਉਹ ਰਾਜਾ ਨਹੀਂ ਹੋ ਸਕਦਾ ਰੱਜਿਆ ਹੀ ਨਹੀਂ ਚਾਹ ਗਈ ਚਿੰਤਾ ਮਿਟੀ ਮਨੁਆ ਬੇਪਰਵਾਹ ਜਿਸ ਕੋ ਕਿਛੂ ਨਾ ਚਾਹੀਏ ਸੋਈ ਸ਼ਹਿਨਸ਼ਾਹ ਚਾਹ ਨਾ ਮਿਟ ਗਈ ਜਿਹਦੀ ਇੱਛਾ ਮਿਟ ਗਈ ਡਿਮਾਂਡ ਮਿਟ ਗਈ ਭੁੱਖ ਮਿਟ ਗਈ ਚਾਹ ਗਈ ਚਿੰਤਾ ਮਿਟੀ ਉਹਦੀ ਚਿੰਤਾ ਖਤਮ ਤੁਸੀਂ ਵੇਖੋ ਪਿਆਰੇ ਹੋ ਜਿੱਡੀ ਵੱਡੀ ਭੁੱਖ ਓਡਾ ਵੱਡਾ ਦੁੱਖ ਜਿਹਦੀ ਭੁੱਖ ਨਹੀਂ ਜਿਹਨੂੰ ਭੁੱਖ ਨਹੀਂ ਉਹਨੂੰ ਦੁੱਖ ਨਹੀਂ ਜੇ ਇੱਕ ਭਿੱਖ ਮੰਗਾ ਭਿਖਾਰੀ ਜੇ ਉਹਨੂੰ ਭੁੱਖ ਨਹੀਂ ਨਾ ਹੈ ਕਿ ਮੇਰਾ ਬਹੁਤ ਵੱਡਾ ਮਕਾਨ ਬਣੇ ਤੇ ਤੁਸੀਂ ਵੇਖੋ ਕਿ ਉਹ ਬੱਚੇ ਖੁਸ਼ ਹੋਣਗੇ ਤੇ ਜਿਹਨਾਂ ਨੂੰ ਭੁੱਖ ਹੈ ਆਪਾਂ ਤੁਰੇ ਜਾਂਦੇ ਹਾਂ ਸਾਈਕਲ ਸਾਡੇ ਕੋਲ ਬੜੀ ਸ਼ਾਂਤੀ ਸੀ ਦਿਹਾੜੀ ਕਰਦਾ ਪੰਜਾਹ ਸੱਠ ਸੌ ਰੁਪਇਆ ਕਮਾਉਂਦਾ ਬੱਚੇ ਪਾਲ ਲਿਆ ਕੋਲੋਂ ਦੀ ਲੰਘ ਗਿਆ ਮੋਟਰਸਾਈਕਲ ਭੁੱਖ ਲੱਗ ਗਈ ਉਦਣ ਤੋਂ ਹੀ ਦੁੱਖ ਖੜਾ ਹੋ ਗਿਆ ਇਹ ਹੋ ਗਿਆ ਵੀ ਇੱਦਾਂ ਦਾ ਲਿਆਉਣਾ ਹੈ ਤੇ ਫਿਰ ਹੁਣ ਰਾਤ ਨੂੰ ਵੀ ਕੰਮ ਕਰਦਾ ਦਿਨੇ ਵੀ ਕੰਮ ਕਰਦਾ ਸੁੱਤੇ ਪਏ ਤੇ ਸੁਪਨੇ ਚ ਵੀ ਮੋਟਰਸਾਈਕਲ ਆਈ ਜਾਂਦਾ ਭੁੱਖ ਲਾ ਲਈ ਤੇ ਦੁੱਖ ਖੜਾ ਕਰ ਲਿਆ। ਦੁਨੀਆਂ ਵਿੱਚ ਕੋਈ ਤਾਕਤ ਐਸੀ ਨਹੀਂ ਜਿਹੜੀ ਸਾਡੀ ਦੁੱਖ ਖਤਮ ਕਰ ਸਕੇ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਸਿੱਖੋ ਤੁਹਾਡਾ ਦੁੱਖ ਖਤਮ ਕਿਸੇ ਨੇ ਨਹੀਂ ਕਰਨਾ, ਦੁੱਖ ਖਤਮ ਕਰੋਗੇ ਤੁਸੀਂ ਖੁਦ ਆਪਣੀ ਭੁੱਖ ਘਟਾ ਲਓ, ਦੁੱਖ ਤੁਹਾਡਾ ਆਪੇ ਹੀ ਘਟ ਜਾਣਾ ਹੈ। ਭੁੱਖ ਖਤਮ ਕਰੋ ਦੁੱਖ ਖਤਮ ਹੋ ਜਾਏਗਾ। ਤੇ ਸੱਚੇ ਪਾਤਸ਼ਾਹ ਭੁੱਖ ਕਿਵੇਂ ਖਤਮ ਕਰੀਏ? ਫਿਰ ਅਸੀਂ ਪੁੱਛਾਂਗੇ ਨਾ ਵੀ ਮਹਾਰਾਜ ਜਿਹੜੀ ਸਾਨੂੰ ਭੁੱਖ ਲੱਗ ਜਾਂਦੀ ਹੈ, ਵੱਡੀ ਸਾਰੀ ਕੋਠੀ ਵੇਖ ਕੇ ਵੀ ਏਦਾਂ ਦੀ ਬਣੇ, ਗੱਡੀ ਵੇਖ ਕੇ ਭੁੱਖ ਲਾ ਲੈਂਦੇ ਹਾਂ ਵੀ ਏਦਾਂ ਦੀ ਗੱਡੀ ਮੇਰੇ ਕੋਲ ਵੀ ਹੋਵੇ, ਫਿਰ ਇਹ ਭੁੱਖ ਕਿਵੇਂ ਖਤਮ ਕਰੀਏ? ਤੇ ਮਹਾਰਾਜ ਕਹਿੰਦੇ ਨੇ ਫਿਰ ਤੂੰ ਨਾਮ ਦੀ ਦਾਤ ਮੰਗ, ਵਿਣ ਤੁਧ ਹੋਰ ਜੇ ਮੰਗਣਾ, ਆਖ ਅਕਾਲ ਪੁਰਖ ਨੂੰ ਕਿ ਮੈਨੂੰ ਤੇਰੀ ਲੋੜ ਆ, ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹੋ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਮੇਰੇ ਮਨ ਦੀ ਭੁੱਖ ਖਤਮ ਹੋ ਜਾਵੇ, ਇਹ ਅਰਦਾਸ ਕਰਿਆ ਕਰੋ। ਜਿਹਦੀ ਚਾਹਨਾ ਖਤਮ ਹੋ ਜਾਏ ਉਹਦੀ ਚਿੰਤਾ ਖਤਮ ਹੋ ਜਾਂਦੀ ਹੈ, ਜਿਹਦੀ ਭੁੱਖ ਕੋਈ ਨਹੀਂ ਉਹਨੂੰ ਦੁੱਖ ਕੋਈ ਨਹੀਂ, ਉਹਨੂੰ ਕੋਈ ਚਿੰਤਾ ਨਹੀਂ ਵਿਆਪਦੀ। ਆਦਮ ਬਾਦਸ਼ਾਹ ਸੀ ਬੜਾ ਵੱਡਾ, ਕਿਸੇ ਸਮੇਂ ਉਹ ਆਪਣੇ ਮਹਿਲਾਂ ਦੇ ਵਿੱਚ ਆਇਆ ਤੇ ਉਹਦੀ ਇੱਕ ਗੋਲੀ ਸੀ, ਉਹ ਆਸਣ ਲੱਗੀ ਵਿਛਾਉਣ। ਆਸਣ ਰਾਜੇ ਦਾ ਜਿਹੜਾ ਆਸਣ ਸੀ, ਜਿਹੜਾ ਬਿਸਤਰਾ ਸੀ, ਉਹ ਗੁਲਾਬ ਦੇ ਫੁੱਲ ਵਿਛਾਏ ਜਾਂਦੇ ਸੀ, ਫੁੱਲਾਂ ਦੀ ਸੇਜਾ ਉੱਤੇ ਆਦਮ ਬਾਦਸ਼ਾਹ ਆਰਾਮ ਕਰਦਾ ਸੀ। ਕਹਿੰਦੇ ਬਹੁਤ ਸੋਹਣਾ ਆਸਣ ਲੱਗਿਆ ਹੋਇਆ ਸੀ, ਉਹ ਗੋਲੀ ਨੇ ਆਸਣ ਵਿਛਾਇਆ ਤੇ ਵਿਛਾਉਂਦੀ ਵਿਛਾਉਂਦੀ ਆਖਣ ਲੱਗੀ, ਬਾਦਸ਼ਾਹ ਕਿਹੜਾ ਇੱਥੇ ਵੇਖਦਾ, ਮੈਂ ਮਾੜਾ ਜਿਹਾ ਇਸ ਬਿਸਤਰੇ ਤੇ ਪੈ ਕੇ ਨਾ ਵੇਖ ਲਾਂ ਕੋ ਸਤਨਾ। ਹਾਂ ਉਹ ਬਿਸਤਰਾ ਵਿਛਾ ਰਹੀ ਸੀ, ਗੁਲਾਬ ਲਿਆ ਕੇ ਉਹਨੇ ਵਿਛਾਏ ਮਾਲਣ ਨੇ ਗੋਲੀ ਨੇ, ਤੇ ਜਦੋਂ ਸਾਧ ਸੰਗਤ ਮੈਂ ਮਨ ਚ ਫੁਰਨਾ ਆ ਗਿਆ ਵੀ ਚੱਲ ਮਨਾ ਇਹਦੇ ਉੱਤੇ ਵੇਖਾਂ ਤੇ ਸਹੀ ਜਰਾ, ਜਿਉਂ ਹੀ ਉਹ ਆਸਣ ਦੇ ਉੱਪਰ ਪਈ ਤੇ ਉਹਨੂੰ ਨੀਂਦ ਆ ਗਈ। ਪਿੱਛੋਂ ਆ ਗਿਆ ਬਾਦਸ਼ਾਹ, ਬਾਦਸ਼ਾਹ ਨੂੰ ਚੜਿਆ ਗੁੱਸਾ, ਉਹਨੇ ਕੋਰੜੇ ਮਾਰਨੇ ਸ਼ੁਰੂ ਕਰ ਦਿੱਤੇ ਕਿ ਹੈ ਗੋਲੀ ਤੇ ਮੇਰੇ ਆਸਣ ਉੱਤੇ ਕਿਵੇਂ ਪੈ ਗਈ, ਆਸਣ ਮੇਰਾ ਗੁਲਾਬ ਦੇ ਨਾਲ ਇਹ ਸੇਜਾ ਵਿਛਾਈ ਜਾਂਦੀ ਹੈ ਰੋਜ਼ ਗੁਲਾਬ ਦੇ ਫੁੱਲਾਂ ਨਾਲ, ਮੇਰੇ ਆਸਣ ਤੇ ਪੈ ਗਈ। ਉਹਨੇ ਬਹੁਤ ਕੋਰੜੇ ਮਾਰੇ, ਬੜਾ ਕੁੱਟਿਆ। ਉਹ ਬੀਬੀ ਕਹਿੰਦੇ ਨਾਲੇ ਤੇ ਰੋਵੇ ਨਾਲੇ ਹੱਸੇ, ਕਦੇ ਤੇ ਉਹ ਰੋਈ ਜਾਏ ਕਦੇ ਹੱਸੀ ਜਾਏ, ਹਮੇਸ਼ਾ ਇਸ ਗੱਲ ਵਿੱਚ ਭੇਦ ਹੁੰਦਾ। ਜਿਵੇਂ ਮੈਂ ਹਰੀਗੜ੍ਹ ਦੇ ਦੀਵਾਨ ਚ ਪਰਸੋਂ ਵੀ ਉੱਥੇ ਇੱਕ ਅਰਜ਼ ਕੀਤੀ ਸੀ ਕਿ ਤਾਜ ਮਹਿਲ ਜਿਸ ਕਾਰੀਗਰ ਨੇ ਬਣਾਇਆ ਸੀ ਨਾ ਗੁਰਮਖੋਟ, ਉਹਦੇ ਵਿੱਚ 20-22 ਸਾਲ ਦਾ ਸਮਾਂ ਲੱਗਿਆ ਤਾਜ ਮਹਿਲ ਬਣਾਉਣ ਤੇ, 18-19 ਹਜ਼ਾਰ ਰੋਜ਼ ਦੇ ਮਜ਼ਦੂਰ ਕੰਮ ਕਰਦੇ ਹੁੰਦੇ ਸੀ, ਐਡਾ ਵੱਡਾ। ਤੇ ਕਾਰੀਗਰ ਪਹਿਲਾਂ ਬੜੇ ਤਕੜੇ ਹੁੰਦੇ ਸਨ, ਅੱਜ ਕੱਲ੍ਹ ਉਦਾਂ ਦੇ ਕਾਰੀਗਰ ਨਹੀਂ ਰਹੇ, ਨਾ ਹੀ ਕਲਾ ਦੀ ਅੱਜ ਕਦਰ ਰਹੀ। ਅੱਜ ਕੱਲ੍ਹ ਲੋਕ ਕੁਆਲਿਟੀ ਨਹੀਂ ਵੇਖਦੇ, ਜ਼ਿਆਦਾਤਰ ਦਿਖਾਵਾ ਵੇਖਦੇ, ਦਿਖਾਵਾ ਬਹੁਤ ਹੈ, ਅਸਲ ਗੱਲ ਨੂੰ ਫੜਨ ਵਾਲਾ ਵੇਖਣ ਵਾਲਾ ਵਾਲੇ ਲੋਕ ਬਹੁਤ ਘੱਟ ਨੇ, ਦਿਖਾਵਾ ਵੇਖਣਗੇ ਜ਼ਿਆਦਾ, ਜੀਵਨ ਘੱਟ ਵਹਿੰਦੇ ਆ, ਕਲਾ ਦੀ ਕਦਰ ਬਹੁਤ ਘੱਟਦੀ ਜਾ ਰਹੀ ਹੈ। ਸਤਸੰਗ ਧਿਆਨ ਦੇਣਾ, ਹੁਣ ਉਹ ਕਾਰੀਗਰ ਜਿਹਨੇ ਤਾਜ ਮਹਿਲ ਬਣਾਇਆ ਸੀ, ਜਦੋਂ ਤਿਆਰ ਹੋ ਗਿਆ ਬੇਗਮ ਦੀ ਯਾਦ ਵਿੱਚ, ਬਾਦਸ਼ਾਹ ਅਕਬਰ ਨੇ ਬਹੁਤ ਵੱਡਾ ਤਾਜ ਮਹਿਲ ਬਣਾ ਦਿੱਤਾ। ਹੈ ਤੇ ਮੜੀ ਆ ਨਾ ਇੱਕੋ, ਤੇ ਮੜੀ ਉੱਤੇ ਭਾਵੇਂ ਤੁਸੀਂ ਜੋ ਮਰਜ਼ੀ ਬਣਾ ਲਓ, ਹੈ ਤੇ ਕਬਰ, ਯਾਦਗਾਰ ਬਣਾ ਲਈ ਗਈ। ਆਖਣ ਲੱਗਾ ਕਾਰੀਗਰ ਜੀ ਤਿਆਰ ਹੋ ਗਿਆ ਤਾਜ ਮਹਿਲ, ਬਾਦਸ਼ਾਹ ਉਸ ਵੇਲੇ ਆਖਣ ਲੱਗਾ ਬਿਲਕੁਲ ਤਿਆਰ ਆ? ਕਹਿੰਦੇ ਜੀ ਤਿਆਰ ਆ, ਹੁਣ ਮੈਨੂੰ ਇਨਾਮ ਦੇਏਗਾ ਬਾਦਸ਼ਾਹ। ਬਾਦਸ਼ਾਹ ਨੇ ਜਲਾਦ ਨੂੰ ਸੱਦਿਆ, ਕਹਿੰਦੇ ਇਹਦੇ ਦੋਵੇਂ ਹੱਥ ਵੱਢ ਦਿਓ, ਇਹੋ ਜਿਹਾ ਕਿਤੇ ਹੋਰ ਨਾ ਬਣਾ ਦੇ। ਆਖੋ ਸਤਨਾਮ, ਜਿਹੋ ਜਿਹਾ ਇੱਥੇ ਬਣ ਗਿਆ ਇਹੋ ਜਿਹਾ ਹੋਰ ਨਾ ਬਣੇ ਕਿਤੇ। ਇਹ ਸਾਡੀ ਹਮੇਸ਼ਾ ਹੀ ਇੱਛਾ ਚ ਵੀ ਜੋ ਮੈਨੂੰ ਮਿਲਿਆ ਦੂਜੇ ਨੂੰ ਨਾ ਮਿਲੇ, ਜੋ ਸਾਡੇ ਘਰ ਵਿੱਚ ਆ ਦੂਜੇ ਦੇ ਘਰ ਵਿੱਚ ਨਾ ਹੋਵੇ। ਉਹ ਬਾਦਸ਼ਾਹ ਦੀ ਐਸੀ ਸੋਚ ਸੀ, ਉਹਨੇ ਆਖਿਆ ਕਿ ਦੋਵੇਂ ਹੱਥ ਵੱਢ ਦਿਓ। ਹੱਥ ਵੱਢ ਦਿੱਤੇ ਗਏ, ਉਹ ਕਾਰੀਗਰ ਬੜਾ ਰੋਇਆ, ਕਦੇ ਹੱਸ ਪਿਆ ਕਰੇ ਕਦੇ ਰੋ ਪਿਆ ਕਰੇ। ਬਾਦਸ਼ਾਹ ਕਹਿੰਦਾ ਰੋਣਾ ਕਿਉਂ ਆ? ਕਹਿੰਦੇ ਹੱਥ ਤੇ ਵੱਢ ਦਿੱਤੇ ਨੇ, ਹੁਣ ਤੂੰ ਮੈਨੂੰ ਪੁੱਛਣਾ ਵੀ ਰੋਣਾ ਕਿਉਂ? ਕਹਿੰਦਾ ਚੱਲ ਰੋਣ ਦੀ ਤੇ ਸਮਝ ਆਈ, ਹੱਸਦਾ ਕਿਉਂ ਆ?
ਕਹਿੰਦਾ ਬਾਦਸ਼ਾਹ ਤੇਰੀ ਕਰਤੂਤ ਤੇ ਮੈਨੂੰ ਸ਼ੱਕ ਸੀ ਮਾੜਾ ਜਿਹਾ, ਮੈਂ ਕਿਹਾ ਵੇਖ ਲੈਨੇ ਆ ਤੂੰ, ਮੈਂ ਤੈਨੂੰ ਕਹਿਤਾ ਵੀ ਤਿਆਰ ਹੋ ਗਿਆ ਪਰ ਕਸਰ ਰਹਿ ਗਈ ਥੋੜੀ ਜੀ ਮੇਰੀ, ਮੈਨੂੰ ਤੇਰੀ ਕਰਤੂਤ ਦਾ ਪਤਾ ਸੀ, ਮੈਂ ਕਿਹਾ ਵੀ ਜੇ ਤੈਨੇ ਏਦਾਂ ਦਾ ਕੁਛ ਕੀਤਾ ਤੇ ਫਿਰ ਵੇਖੀ ਜਾਊ, ਜੇ ਇਹਨੇ ਇਨਾਮ ਦਿੱਤਾ ਤੇ ਮੈਂ ਠੀਕ ਕਰ ਦਿਆਂਗਾ, ਇਹਦੇ ਚ ਇੱਕ ਕਸਰ ਛੱਡੀ ਹੈ ਮੈਂ ਛੋਟੀ ਜੀ। ਕਹਿੰਦਾ ਕੀ? ਉਹ ਆਖਣ ਲੱਗਾ ਤਾਜ ਮਹਿਲ ਦੇ ਉੱਪਰ ਇੱਕ ਮੋਰੀ ਆ ਸੁਰਾਖ, ਮੈਂ ਛੱਡਾਂ ਆ, ਲੈ ਹੁਣ ਤੂੰ ਬੇਗਮ ਨਾਲ ਤੇ ਕਰਨਾ ਸੈਂ ਪਿਆਰ ਬਹੁਤਾ, ਹੁਣ ਜਦੋਂ ਬਾਰਿਸ਼ ਪਿਆ ਕਰੂ ਸਿੱਧਾ ਪਾਣੀ ਦੀ ਧਾਰ ਤੇਰੀ ਬੇਗਮ ਦੀ ਇਸ ਕਬਰ ਤੇ ਪਊ, ਤੂੰ ਜਿੰਨਾ ਮਰਜ਼ੀ ਜ਼ੋਰ ਲਾ ਲਈ, ਹੁਣ ਇਹ ਨਾ ਹਟ ਗਈ ਆਖੋ ਸਤਨਾਮ, ਮੇਰੇ ਤੇ ਹੱਥ ਤੂੰ ਵੱਢ ਦਿੱਤੇ ਆ, ਹੁਣ ਮੈਂ ਹੀ ਠੀਕ ਕਰ ਸਕਦਾ ਸੀ ਤੇ ਮੈਂ ਹੁਣ ਠੀਕ ਕਰਨਾ ਨਹੀਂ।